ਨਾਨਕ ਦੇਵ ਜੀ ਮਹਾਰਾਜ ਦਾ ਬਖਸ਼ਿਸ਼ ਭੰਡਾਰ ਮੂਲ ਮੰਤਰ ਤਿਲੰਗ ਰਾਗ ਦਾ ਇਹ ਸ਼ਬਦ ਹੈ 41 ਵਿੱਚ। ਤਿਲੰਗ ਰਾਗ ਵਿੱਚ ਹੋਰ ਵੀ ਬਹੁਤ ਸਾਰੇ ਸ਼ਬਦ ਨੇ ਜੋ ਪਰਸ਼ੀਅਨ ਦੇ ਵਿੱਚ ਨੇ, ਜੈਸੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਖਾਕ ਨੂਰ ਕਰਨ ਆਲਮ ਦੁਨੀਆ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਭਾਸ਼ਾ ਇੱਕ ਨਹੀਂ ਹੈ, ਸੰਸਕ੍ਰਿਤ, ਬ੍ਰਿਜ, ਹਿੰਦੀ, ਪੰਜਾਬੀ, ਫਿਰ ਮਰਾਠੀ, ਗੁਜਰਾਤੀ ਦੀ ਝਲਕ, ਫਿਰ ਪਰਸ਼ੀਅਨ ਅਤੇ ਅਰਬੀ ਦੇ ਕੁਛ ਬਹੁਤ। ਇਸ ਵਾਸਤੇ ਕਿਸੇ ਇੱਕ ਭਾਸ਼ਾ ਦਾ ਪੰਡਿਤ ਗੁਰੂ ਗ੍ਰੰਥ ਸਾਹਿਬ ਦੇ ਅਰਥ ਨਹੀਂ ਕਰ ਸਕਦਾ। ਇਹਦੇ ਵਾਸਤੇ ਬਹੁਤ ਸਾਰੀਆਂ ਭਾਸ਼ਾਵਾਂ ਸਿੱਖਣੀਆਂ ਪੈਂਦੀਆਂ। ਦੂਸਰਾ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਹੀ ਯਤਨ ਸੀ, ਇਹ ਉਹਨਾਂ ਦੀ ਆਪਣੀ ਦੇਸ਼ਨਾ ਸੋਚਣੀ ਕਿ ਅਗਲਾ ਜਿਨ੍ਹਾਂ ਬੋਲਾਂ ਦੇ ਰਾਹੀਂ ਸਮਝਦਾ ਉਸੇ ਵਿੱਚ ਸਮਝਾਉਣਾ, ਉਸੇ ਢੰਗ ਨਾਲ ਸਮਝਾਉਣਾ। ਫਾਰਸੀ ਜ਼ੁਬਾਨ ਤੁਰਕਮੇਨਿਸਤਾਨ, ਉਜ਼ਬੇਕਿਸਤਾਨ, ਅੱਧੇ ਤੋਂ ਜ਼ਿਆਦਾ ਇਲਾਕਾ ਅਫਗਾਨਿਸਤਾਨ, ਸਾਰੇ ਦਾ ਸਾਰਾ ਈਰਾਨ, ਇਰਾਕ ਦਾ ਉਹ ਇਲਾਕਾ ਜਿਹੜਾ ਈਰਾਨ ਦੇ ਨਾਲ ਲੱਗਦਾ, ਜਿਹੜੇ ਕੁਰਦ ਲੋਕ ਨੇ ਉਹ ਵੀ ਫਾਰਸੀ ਬੋਲਦੇ ਨੇ, ਪਰਸ਼ੀਅਨ ਬੋਲਦੇ ਨੇ। ਯਾਨੀ ਬਹੁਤ ਲੰਬੇ ਚੌੜੇ ਇਲਾਕੇ ਵਿੱਚ ਇਹ ਭਾਸ਼ਾ ਬੋਲੀ ਜਾਂਦੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤਾਸ਼ਕੰਦ, ਉਜ਼ਬੇਕਿਸਤਾਨ, ਤੁਰਕਮੇਨਿਸਤਾਨ, ਅਫਗਾਨਿਸਤਾਨ, ਈਰਾਨ ਅਤੇ ਫਿਰ ਬਸਰਾ ਹੁੰਦੇ ਹੋਏ ਬਗਦਾਦ ਆਉਂਦੇ ਹੈ, ਸਾਰੇ ਅਰਬ ਦੇਸ਼ਾਂ ਦਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਰਮਣ ਕੀਤਾ ਸੀ। ਇਸ ਤਰੀਕੇ ਨਾਲ ਮੇਰੇ ਪਾਤਸ਼ਾਹ ਨੇ ਉੱਥੋਂ ਦੇ ਲੋਕਾਂ ਨੂੰ ਉਹਨਾਂ ਦੀ ਭਾਸ਼ਾ ਦੇ 'ਚ ਸਮਝਾਇਆ, ਸਿਕਸ਼ਾ ਦਿੱਤੀ, ਦੀਕਸ਼ਾ ਦਿੱਤੀ। ਵਾਕ ਅੱਜ ਦਾ ਪੂਰੇ ਦਾ ਪੂਰਾ ਸ਼ੁੱਧ ਰੂਪ ਦੇ 'ਚ ਪਰਸ਼ੀਅਨ ਫਾਰਸੀ ਹੈ। ਇਹਦੇ ਉਚਾਰਣ ਦੇ 'ਚ ਕਿਉਂਕਿ ਪੰਜਾਬੀ ਲਫਜ਼ ਵੀ ਇਲਾਕੇ ਦਾ ਫਰਕ ਪੈ ਜਾਂਦਾ ਤਾਂ ਉਚਾਰਨ ਦਾ ਫਰਕ ਪੈ ਜਾਂਦਾ। ਉਚਾਰਨ ਦਾ ਫਰਕ ਹੋ ਸਕਦਾ ਹੈ, ਸ਼ਬਦ ਸਾਰਾ ਸਾਰੇ ਦਾ ਸਾਰਾ ਪਰਸ਼ੀਅਨ ਦੇ 'ਚ। ਉੱਪਰ ਮੰਗਲਾ ਚਰਨ ਹੈ ਔਰ ਗੁਰੂ ਘਰ ਦਾ ਇਹ ਮੰਗਲ ਜਿਹਦੀ ਵਿਆਖਿਆ ਪੂਰਨ ਤੌਰ 'ਤੇ ਦਾਸ ਕਈ ਦਫ਼ਾ ਆਪ ਜੀ ਦੇ ਸਾਹਮਣੇ ਰੱਖ ਚੁੱਕੇ ਹੈ, ਉਹ ਵਾਹਿਦ ਹੈ, ਇੱਕ ਹੈ। ਅਗਰ ਪਰਮਾਤਮਾ ਵੀ ਦੋ ਜਾਂ ਤਿੰਨ ਨੇ ਤਾਂ ਫਿਰ ਮਨ ਨੂੰ ਇਕਾਗਰ ਕਰਨਾ, ਮਨ ਨੂੰ ਇੱਕ ਕਰਨਾ ਕਿਵੇਂ ਇੱਕ ਕਰਾਂਗੇ? ਰੱਬ ਹੀ ਤਿੰਨ ਨੇ, ਬਣਾਉਣ ਵਾਲਾ ਕੋਈ ਹੋਰ ਹੈ, ਪਾਲਣਾ ਕਰਨ ਵਾਲਾ ਕੋਈ ਹੋਰ ਹੈ, ਪਰਲੇ ਕਰਨ ਵਾਲਾ ਹੋਰ ਹੈ। ਤਾਂ ਮਨ ਦੇ ਤਿੰਨ ਭਾਗ ਤਾਂ ਬਣ ਹੀ ਗਏ, ਮਨ ਕਿਵੇਂ ਇੱਕ ਤਰ੍ਹਾਂ ਇੱਕ ਹੋਵੇਗਾ? ਮਨ ਇੱਕ ਹੋ ਸਕਦਾ ਜਦ ਸਾਹਮਣੇ ਕੁਛ ਇੱਕ ਹੈ। ਮਨ ਸੰਸਾਰ ਵਿੱਚ ਇੱਕ ਨਹੀਂ ਹੋ ਸਕਦਾ। ਅਗਰ ਕਿਸੇ ਧਨਵਾਨ ਵਿੱਚ ਮਨ ਜੋੜਾਂਗੇ ਤਾਂ ਕੋਈ ਨਿਰਧਨ ਵੀ ਹੈ, ਮਨ ਦੁਪਾੜ ਹੋ ਜਾਏਗਾ। ਕਿਸੇ ਬਲਵਾਨ ਵਿੱਚ ਮਨ ਜੋੜਾਂਗੇ ਤਾਂ ਕੋਈ ਨਿਰਬਲ ਵੀ ਹੈ, ਤਾਂ ਮਨ 'ਤੇ ਦੁਪਾੜ ਹੋ ਜਾਏਗਾ। ਕਿਸੇ ਸੁੰਦਰ ਵਿੱਚ ਦਿਲ ਜੋੜਾਂਗੇ ਤਾਂ ਕੋਈ ਕਰੂਪ ਵੀ ਹੈ, ਮਨ 'ਤੇ ਦੁਪਾੜ ਹੋ ਜਾਏਗਾ। ਕਿਸੇ ਸਿਆਣੇ ਵਿੱਚ ਮਨ ਜੋੜਾਂਗੇ ਤਾਂ ਕੋਈ ਮੂੜ ਵੀ ਹੈ, ਮੂਰਖ ਵੀ ਹੈ, ਮਨ 'ਤੇ ਦੁਪਾੜ ਹੋ ਜਾਏਗਾ। ਸੰਸਾਰ ਵਿੱਚ ਦੋ ਨੇ ਪਰ ਨਿਰਾਲੀ ਖੇਡ ਹੈ, ਈਸਾਈ ਜਗਤ ਵਿੱਚ ਵੀ ਅਤੇ ਸਾਡਾ ਪੁਰਾਣਾ ਮਤ ਉਹ ਵੀ ਕਹਿੰਦਾ ਹੈ ਸ਼ਕਤੀਆਂ ਤਿੰਨ ਨੇ, ਉਤਪਤੀ ਕੋਈ ਹੋਰ ਕਰ ਰਿਹਾ, ਪਾਲਣਾ ਕੋਈ ਹੋਰ ਕਰ ਰਿਹਾ, ਨਾਸ ਕੋਈ ਹੋਰ ਕਰ ਰਿਹਾ। ਅਗਰ ਸ਼ਕਤੀਆਂ ਤਿੰਨ ਨੇ ਤਾਂ ਫਿਰ ਮਨ ਇੱਕ ਨਹੀਂ ਹੋ ਸਕਦਾ, ਮਨ ਇਕਾਗਰ ਨਹੀਂ ਹੋ ਸਕਦਾ। ਉਮੀਦ ਹੈ ਸਤਸੰਗੀ ਅਭਿਆਸੀ ਸੱਜਣ ਇਸ ਨੂੰ ਪਕੜਨ। ਮੇਰੇ ਸਾਹਮਣੇ ਹੀ ਤਿੰਨ ਰੂਪ ਨੇ, ਤਾਂ ਮੈਂ ਮਨ ਇੱਕ ਕਿਵੇਂ ਕਰਾਂ, ਇਕਾਗਰ ਕਿਵੇਂ ਕਰਾਂ? ਇਕਾਗਰ ਦਾ ਮਤਲਬ ਹੈ ਇੱਕ ਮਨ, ਇੱਕ ਮਨ ਹਰ ਵਕਤ ਦੁਫਾੜ ਰਹਿੰਦਾ ਹੈ। ਮਨ ਹਰ ਵਕਤ ਹਿੱਸਿਆਂ 'ਚ ਵੱਟਿਆ ਆਉਂਦਾ ਹੈ, ਬਹੁਤ ਸਾਰੇ ਹਰ ਵਕਤ। ਤਨ ਦੇ ਟੁਕੜੇ ਕਰ ਦਈਏ, ਤਨ ਦੀ ਮੌਤ ਹੋ ਜਾਂਦੀ ਹੈ। ਮਨ ਤਾਂ ਜੀਵਦਾ ਹੀ ਟੁਕੜਿਆਂ 'ਚ ਹੈ, ਜੇ ਮਨ ਨੂੰ ਜੋੜ ਦਈਏ, ਇੱਕ ਕਰ ਦਈਏ, ਤਾਂ ਮਨ ਦੀ ਮੌਤ ਹੋ ਜਾਂਦੀ ਹੈ, ਮਨ ਪਰਮਾਤਮਾ ਹੋ ਜਾਂਦਾ ਹੈ। ਤਨ ਦੇ ਟੁਕੜੇ ਕਰ ਦਈਏ, ਤਾਂ ਤਨ ਦੀ ਮੌਤ ਹੋ ਜਾਂਦੀ, ਤਨ ਮਿੱਟੀ ਹੋ ਜਾਂਦਾ, ਖਾਕ ਹੋ ਜਾਂਦਾ। ਇਸ ਬੋਲ ਨੂੰ ਮੈਂ ਫਿਰ ਦੁਹਰਾਵਾਂ, ਤਨ ਜ਼ਿੰਦਾ ਰਹਿੰਦਾ ਹੈ ਇੱਕ ਦੇ 'ਚ, ਟੁਕੜੇ ਟੁਕੜੇ ਕਰ ਦਈਏ, ਮੁਰਦਾ ਹੋ ਜਾਂਦਾ, ਮਿੱਟੀ ਹੋ ਜਾਂਦਾ, ਖਾਕ ਹੋ ਜਾਂਦਾ, ਰਾਖ ਹੋ ਜਾਂਦਾ। ਮਨ ਜੀਵਦਾ ਹੈ ਟੁਕੜਿਆਂ ਦੇ 'ਚ। ਹੁਣ ਵੀ ਅਗਰ ਗੌਰ ਨਾਲ ਥੋੜ੍ਹਾ ਜਿਹਾ ਮਨ ਨੂੰ ਦੇਖਾਂਗੇ, ਮਨ ਦਾ ਬਹੁਤ ਛੋਟਾ ਭਾਗ ਇੱਥੇ ਹੋਵੇਗਾ, ਇਹਦੇ ਕਈ ਭਾਗ ਵੱਖ ਵੱਖ ਥਾਵਾਂ 'ਤੇ ਹੋਣਗੇ, ਵੱਖ ਵੱਖ ਪਰਿਵਾਰ ਦੇ 'ਚ ਹੋਵੇਗਾ, ਬਾਜ਼ਾਰ ਦੇ 'ਚ ਹੋਵੇਗਾ, ਕਿਸੇ ਹੋਰ ਸ਼ਹਿਰ 'ਚ ਹੋਵੇਗਾ, ਕਲਪਨਾਵਾਂ ਦੀ ਦੁਨੀਆ ਦੇ 'ਚ ਹੋਵੇਗਾ। ਮਨ ਜੀਂਦਾ ਹੈ ਖੰਡਿਤ ਹੋ ਕੇ, ਤਨ ਜ਼ਿੰਦਾ ਰਹਿੰਦਾ ਅਖੰਡ ਹੋ ਕੇ, ਸਾਰੇ ਟੁਕੜੇ ਜੋੜ ਜੁੜੇ ਹੋਏ ਹੋਵਨ। ਤਨ ਨੂੰ ਖੰਡਿਤ ਕਰ ਦਈਏ, ਤਨ ਦੀ ਮੌਤ ਹੋ ਜਾਂਦੀ ਹੈ। ਮਨ ਨੂੰ ਅਖੰਡ ਕਰ ਦਈਏ, ਮਨ ਦੀ ਮੌਤ ਹੋ ਜਾਂਦੀ। ਤਨ ਨੂੰ ਖੰਡਿਤ ਕਰਾਂਗੇ ਕਿਸੇ ਸ਼ਸਤਰ ਨਾਲ, ਟੁਕੜੇ ਟੁਕੜੇ ਜੋ ਕਰਨਾ ਹੈ, ਕਿਸੇ ਸ਼ਸਤਰ ਨਾਲ ਕਰਾਂਗੇ। ਮਨ ਨੂੰ ਅਖੰਡ ਕਰਨਾ ਹੋਵੇਗਾ ਸ਼ਾਸਤਰ ਨਾਲ, ਪ੍ਰਭੂ ਦੇ ਨਾਮ ਨਾਲ, ਉਂਝ ਨਹੀਂ ਅਖੰਡ ਹੋਵੇਗਾ। ਤਨ ਖੰਡਿਤ ਹੋ ਕੇ ਮਿੱਟੀ ਹੋ ਜਾਂਦਾ, ਰਾਖ ਹੋ ਜਾਂਦਾ, ਮਨ ਅਖੰਡ ਹੋ ਕੇ ਨੂਰ ਹੋ ਜਾਂਦਾ, ਚਾਨਣ ਹੋ ਜਾਂਦਾ, ਪ੍ਰਕਾਸ਼ ਹੋ ਜਾਂਦਾ। ਇੱਕ ਦੂਸਰਾ ਨੁਕਤਾ ਵੀ, ਤਨ ਨੂੰ ਖੰਡਿਤ ਕਰ ਦਈਏ ਫਿਰ ਅਖੰਡ ਨਹੀਂ ਹੋ ਸਕਦਾ। ਇਹਦੇ ਟੁਕੜੇ ਟੁਕੜੇ ਕਰ ਦਈਏ, ਰੇਜ਼ਾ ਰੇਜ਼ਾ ਕਰ ਦਈਏ, ਫਿਰ ਅਖੰਡ ਨਹੀਂ ਹੁੰਦਾ। ਐਸਾ ਕੋਈ ਨਿਯਮ ਵਿਗਿਆਨ ਵੀ ਪ੍ਰਚਲਿਤ ਨਹੀਂ ਕਰ ਸਕੇ, ਲੱਭ ਨਹੀਂ ਸਕੇ, ਕਿਉਂਕਿ ਇਹਨਾਂ ਸਾਰੇ ਟੁਕੜਿਆਂ ਨੂੰ ਜਿਤਨੇ ਚਿਰ ਤੱਕ ਜੋੜਾਂਗੇ, ਖੂਨ 'ਤੇ ਸਾਰਾ ਬਹਿ ਜਾਏਗਾ, ਖਤਮ। ਤਨ ਨੂੰ ਟੁਕੜੇ ਟੁਕੜੇ ਕਰ ਦਈਏ, ਖੰਡਿਤ ਕਰ ਦਈਏ, ਅਖੰਡ ਨਹੀਂ ਆਉਂਦਾ। ਮਨ ਤਾਂ ਹੈ ਹੀ ਖੰਡਿਤ, ਅਤੇ ਧਰਮ ਦੀ ਸਾਰੀ ਸਾਧਨਾ ਇਸ ਖੰਡਿਤ ਮਨ ਨੂੰ ਅਖੰਡ ਕਰਨਾ। ਕਥਾ ਹੈ, ਕੀਰਤਨ ਹੈ, ਪਾਠ ਹੈ, ਜਪ ਹੈ, ਤਪ ਹੈ, ਇਹ ਸਾਰਾ ਹੈ ਮਨ ਨੂੰ ਅਖੰਡ ਕਰਨਾ। ਪਰਮਾਤਮਾ ਅਖੰਡ ਜੋਤੀ ਹੈ, ਜਿਸ ਦਿਨ ਮਨ ਅਖੰਡ ਹੋ ਜਾਂਦਾ, ਮਨ ਹੀ ਪਰਮਾਤਮਾ ਹੋ ਜਾਂਦਾ, ਮਨ ਹੀ ਈਸ਼ਵਰ ਦਾ ਰੂਪ ਹੋ ਜਾਂਦਾ। ਤਨ ਖੰਡਿਤ ਹੋ ਕੇ ਮਿੱਟੀ ਹੋ ਜਾਂਦਾ, ਮਨ ਅਖੰਡ ਹੋ ਕੇ ਪਰਮਾਤਮਾ ਹੋ ਜਾਂਦਾ, ਈਸ਼ਵਰ ਹੋ ਜਾਂਦਾ। ਤਨ ਦਾ ਸੁਭਾਅ ਹੈ ਅਖੰਡ ਹੋ ਕੇ ਜੀਵਣਾ, ਖੰਡਿਤ ਹੋ ਕੇ ਨਹੀਂ ਜੀ ਸਕਦਾ। ਮਨ ਦਾ ਸੁਭਾਅ ਹੈ ਖੰਡਿਤ ਹੋ ਕੇ ਜੀਵਣਾ, ਟੁਕੜਿਆਂ 'ਚ ਜੀਵਣਾ। ਹਰ ਸ਼ਹਿਰ ਦੇ 'ਚ, ਹਰ ਦੇਸ਼ ਦੇ 'ਚ ਇਸ ਤਰ੍ਹਾਂ ਦੇ ਹੀ ਸਤਸੰਗੀ ਮਿਲੇ ਨੇ, ਗਹਿਣੇ ਜੀ ਕੀ ਕਰੀਏ, ਮਨ 'ਤੇ ਜੁੜਦਾ ਹੀ ਨਹੀਂ। ਮੈਂ ਕਿਹਾ ਮਨ ਮੇਰਾ ਵੀ ਨਹੀਂ ਜੁੜਦਾ, ਖੰਡਿਤ ਹੈ। ਸਮੱਸਿਆ, ਇਹ ਤਾਂ ਸਮੱਸਿਆ। ਮਨ ਅਖੰਡ ਹੋ ਜਾਏ ਤਾਂ ਬੰਦਾ ਪਰਮਾਤਮਾ ਹੋ ਜਾਂਦਾ, ਉਹਦੀ ਉਡੀਕ ਕਰਨੀ ਪੈਗੀ। ਧਰਮ ਦੀ ਸਾਰੀ ਸਾਧਨਾ, ਧਰਮ ਦੀ ਸਾਰੀ ਗਾਲਨਾ, ਧਰਮ ਦੀ ਸਾਰੀ ਸ਼ਕਤੀ, ਉਹਦਾ ਸਿੱਟਾ ਇਹੀ ਹੈ, ਮਨ ਅਖੰਡ ਹੋ ਜਾਏ, ਇੱਕ ਹੋ ਜਾਏ। ਪਰ ਮਨ ਇੱਕ ਹੋ ਜਾਏ, ਸਾਹਮਣੇ ਕੋਈ ਇੱਕ ਚਾਹੀਦਾ ਹੈ, ਇੱਕ ਚਾਹੀਦਾ ਹੈ। ਅਤੇ ਜੇ ਪਰਮਾਤਮਾ ਵੀ ਤਿੰਨ ਨੇ, ਇੱਕ ਪਾਲਣਾ ਪਿਆ ਕਰਦਾ, ਇੱਕ ਨਾਸ ਪਿਆ ਕਰਦਾ, ਇੱਕ ਬਣਾਉਂਦਾ ਪਿਆ, ਤਾਂ ਮਨ ਦੇ ਤਿੰਨ ਭਾਗ ਤਾਂ ਹੋ ਗਏ, ਖੰਡਿਤ ਹੋ ਗਏ। ਇਹ ਮੈਂ ਕਿਸੇ ਕੁਤਰਕ ਅਧੀਨ ਹੋ ਕੇ ਨਹੀਂ ਕਹਿ ਰਿਹਾ, ਟ੍ਰਿਨੈਟੀ ਇਹ ਈਸਾਈ ਵੀ ਮੰਨਦੇ ਨੇ ਤਿੰਨ ਸ਼ਕਤੀਆਂ। ਐਸੀ ਮਨੋਤ ਉਹਨਾਂ ਦੀ ਵੀ ਹੈ, ਇਹ ਵੀ ਮੈਂ ਅਰਜ਼ ਕਰਦੀ। ਐਸੀ ਮਨੋਤ ਇਸਲਾਮ ਦੀ ਵੀ ਹੈ, ਇੱਕ ਭਗਵਾਨ ਹੈ ਇੱਕ ਸ਼ੈਤਾਨ ਹੈ, ਇੱਕ ਖੁਦਾ ਹੈ ਇੱਕ ਸ਼ੈਤਾਨ ਹੈ। ਖੁਦਾ ਮਨੁੱਖਾਂ ਦੀ ਦੁਨੀਆ 'ਚ ਨੇਕੀਆਂ ਭੇਜਦਾ, ਸ਼ੈਤਾਨ ਨੇਕੀਆਂ ਖੋ ਲੈਂਦਾ ਔਰ ਬਦੀਆਂ ਭੇਜਦਾ। ਆਦਿ ਕਾਲ ਤੋਂ ਭਗਵਾਨ ਦਾ ਅਤੇ ਸ਼ੈਤਾਨ ਦਾ ਮੁਕਾਬਲਾ ਹੋ ਰਿਹਾ, ਐਸਾ ਕਹਿੰਦੇ। ਅਗਰ ਵਾਕਈ ਐਸਾ ਹੋ ਰਿਹਾ ਜੈਸਾ ਉਹ ਕਹਿੰਦੇ ਨੇ, ਤਾਂ ਮੈਂ ਅਰਜ਼ ਕਰਾਂ ਸ਼ੈਤਾਨ ਦੀ ਤਾਂ ਜਿੱਤ ਹੋ ਰਹੀ ਹੈ, ਭਗਵਾਨ ਦੀ ਤਾਂ ਹਾਰ ਹੋ ਰਹੀ ਹੈ। ਫਿਰ ਤਾਂ ਸ਼ੈਤਾਨ ਬੜਾ ਡਾਢਾ ਹੈ, ਫਿਰ ਤਾਂ ਇਹਦੀ ਪੂਜਾ ਕਰੀਏ, ਕਿਉਂਕਿ ਦੁਨੀਆਂ ਵਿੱਚ ਜਿਤਨੀ ਸ਼ੈਤਾਨੀਅਤ ਹੈ ਇਤਨੀ ਭਾਗਵਤ ਨਹੀਂ ਹੈ, ਨਹੀਂ ਹੈ। ਦੁਨੀਆਂ ਦੀ ਜਿਤਨੀ ਬੁਰਾਈ ਹੈ ਇਤਨੀ ਨੇਕੀ ਨਹੀਂ ਹੈ। ਦੁਨੀਆਂ ਦੇ ਜਿਤਨੇ ਸੰਸਾਰੀ ਲੋਭੀ ਕਾਮੀ ਕ੍ਰੋਧੀ ਮਨੁੱਖ ਨੇ, ਇਤਨੇ ਸਾਬਰ ਸੰਤੋਖੀ ਗੁਣਵਾਨ ਧਿਆਨਵਾਨ ਨਹੀਂ ਹੈ। ਫਿਰ ਤਾਂ ਸ਼ੈਤਾਨ ਦੀ ਜਿੱਤ ਹੋ ਰਹੀ ਹੈ। ਪਹਿਲੇ ਇਸਲਾਮ ਜਦ ਹਜ ਕਰਨ ਜਾਂਦਾ, ਖਾਨਾ ਕਾਬਾ ਖਾਨਾ ਖੁਦਾ ਜੋ ਸਊਦੀ ਅਰਬ ਦਾ ਸ਼ਹਿਰ ਹੈ ਜੱਦਾ ਉੱਥੇ ਬਣਿਆ ਹੋਇਆ, ਉਹਦੀ ਜ਼ਿਆਰਤ ਕਰਕੇ ਉਹਦੇ ਦੀਦਾਰ ਕਰਕੇ ਫਿਰ ਜਾਂਦੇ ਨੇ ਕੋਈ 150 ਮੀਲ ਦੀ ਦੂਰੀ 'ਤੇ ਜਿੱਥੇ ਸ਼ੈਤਾਨ ਦਾ ਮੰਦਰ ਹੈ, ਸ਼ੈਤਾਨ ਦਾ ਕਾਬਾ ਹੈ। ਇੱਕ ਖੁਦਾ ਦਾ ਕਾਬਾ ਹੈ, ਇੱਕ ਸ਼ੈਤਾਨ ਦਾ ਕਾਬਾ ਹੈ। ਖੁਦਾ ਦੇ ਕਾਬੇ ਦੀ ਤਾਂ ਉਹ ਪਰਿਕਰਮਾ ਕਰਦੇ ਨੇ, ਸਜਦਾ ਕਰਦੇ ਨੇ, ਹੋਰ ਬੜੇ ਬੜੇ ਨਜ਼ਰਾਨੇ ਭੇਟ ਕਰਦੇ ਨੇ, ਔਰ ਸਭ ਤੋਂ ਵੱਡਾ ਉੱਥੇ ਨਜ਼ਰਾਨਾ ਮੰਨਿਆ ਜਾਂਦਾ ਜਿਹੜਾ ਹਜ ਕਰਨ ਗਿਆ ਉਹ ਕੁਰਬਾਨੀ ਦੇਵੇ। ਜਿਹੜੇ ਅਮੀਰ ਨੇ ਊਠਾਂ ਦੀ ਕੁਰਬਾਨੀ ਦਿੰਦੇ ਨੇ, ਜੈਸੇ ਭਾਰਤ ਵਿੱਚ ਬਕਰੀਦ ਵਾਲੇ ਦਿਨ ਰਾਜਸਥਾਨ ਦੀ ਰਿਆਸਤ ਟੋਂਕ ਉਹਦੇ 'ਚ ਊਠ ਦੀ ਕੁਰਬਾਨੀ ਦਿੱਤੀ ਜਾਂਦੀ ਹੈ, ਅੱਜ ਵੀ ਦਿੱਤੀ ਜਾਂਦੀ, ਕਿਉਂਕਿ ਟੋਂਕ ਰਿਆਸਤ ਦਾ ਰਾਜਾ ਨਵਾਬ ਮੁਸਲਮਾਨ ਹੈ। ਰਾਜਸਥਾਨ ਦੀਆਂ 2-3 ਸਟੇਟਾਂ ਨਵਾਬ ਸਨ, ਨਵਾਬ ਲੋਹਾਰੂ ਨਵਾਬ ਟੋਂਕ, ਇੱਥੇ ਊਠ ਦੀ ਕੁਰਬਾਨੀ ਦਿੱਤੀ ਜਾਂਦੀ ਅੱਜ ਵੀ। ਦਿੱਲੀ 'ਚ ਬਕਰੀਦ ਵਾਲੇ ਦਿਨ ਮੈਂ ਦੇਖਿਆ ਸੀ, ਬੱਕਰੇ ਵਿਕ ਰਹੇ ਸਨ, ਦੁੰਬੇ ਵਿਕ ਰਹੇ ਸਨ, ਊਠ ਵੀ ਵਿਕ ਰਹੇ ਸਨ ਕੁਰਬਾਨੀ ਵਾਸਤੇ। ਤੋ ਨਜ਼ਰਾਨਾ ਉੱਥੇ ਕੀ ਚਾੜਨਾ, ਜਿਹੜੇ ਜਾਂਦੇ ਨੇ ਊਠ ਦੀ ਕੁਰਬਾਨੀ ਦੇਣੀ ਹੈ, ਬੱਕਰਿਆਂ ਦੀ ਦੇਣੀ ਹੈ, ਗੁਸਤਾਖੀ ਮਾਫ। ਜਿਨ੍ਹਾਂ ਜਾਨਵਰਾਂ ਨੂੰ ਇਸ ਦੇਸ਼ ਦੇ 'ਚ ਮਾਂਗ ਕਰਕੇ ਪੂਜਿਆ ਜਾਂਦਾ ਉਹਨਾਂ ਦੀ ਵੀ ਉੱਥੇ ਕੁਰਬਾਨੀ, ਇਹ ਨਜ਼ਰਾਨਾ ਭੇਟ ਕਰਦੇ। ਸਾਰੀ ਖੁਦਾਈ ਰਸਮਾਂ ਤੋਂ ਬਾਅਦ ਫਿਰ 150 ਮੀਲ ਦੀ ਦੂਰੀ 'ਤੇ ਜਾਂਦੇ ਨੇ ਸ਼ੈਤਾਨ ਨੂੰ ਪੱਥਰ ਵਾਰ। ਮੈਨੂੰ ਇੱਕ ਸੱਜਣ ਨੇ ਦੱਸਿਆ, ਗਿਆ ਸੀ ਇੱਧਰ ਹੈ ਹਜ ਕਰਨ, ਕਹਿੰਦਾ ਗੈਨੀ ਜੀ ਮੇਰਾ 3 ਦਫਾ ਨਿਸ਼ਾਨਾ ਖਤਾ ਗਿਆ, ਦੂਰੋਂ ਸ਼ੈਤਾਨ ਨੂੰ ਪੱਥਰ ਮਾਰਦਾ। ਕਹਿੰਦਾ ਫਿਰ ਮੈਂ 4th ਦਫਾ ਮਾਰਿਆ, ਐਨ ਸ਼ੈਤਾਨ ਦੇ ਮੂੰਹ 'ਤੇ ਲੱਗਿਆ, ਮੈਨੂੰ ਖੁਸ਼ੀ ਹੋਈ। ਈਰਾਨ ਦੇ ਬਾਦਸ਼ਾਹ ਨੇ ਖਾਨਾ ਖੁਦਾ ਫਿਲਮ ਬਣਾਈ ਸੀ, ਅੱਜ ਤੋਂ 25-30 ਸਾਲ ਪਹਿਲੇ ਜਦੋਂ ਈਰਾਨ ਦਾ ਬਾਦਸ਼ਾਹ ਸੀ, ਉਸ ਤੋਂ ਬਾਅਦ ਤਾਂ ਕ੍ਰਾਂਤੀ ਹੋ ਗਈ। ਮੈਂ ਉਦੋਂ ਉਹ ਵੀਡੀਓ ਫਿਲਮ ਲਿਆਂਦੀ ਸੀ, ਉਹਦੇ 'ਚ ਮੈਂ ਦੇਖ ਕੇ ਦੰਗ ਰਿਹਾ, ਪੱਥਰ 'ਤੇ ਲੋਕ ਮਾਰਦੇ ਨੇ, ਪੈਰਾਂ ਦੀਆਂ ਜੁੱਤੀਆਂ ਕੱਢ ਕੱਢ ਕੇ ਵੀ ਮਾਰਦੇ, ਚੱਪਲ ਵੀ ਕੱਢ ਕੱਢ ਕੇ ਮਾਰਦੇ, ਚੱਪਲਾਂ ਦਾ ਢੇਰ ਜੁੱਤੀਆਂ ਦਾ ਢੇਰ ਲੱਗ ਜਾਂਦਾ, ਸ਼ੈਤਾਨ ਨੂੰ ਮਾਰਦੇ ਨੇ। ਖੁਦਾ ਨੇਕੀਆਂ ਭੇਜਦਾ, ਇਹ ਬਦੀਆਂ ਭੇਜਦਾ, ਇਹ ਖੁਦਾ ਨਾਲ ਜੰਗ ਕਰਦਾ, ਇਹ ਖੁਦਾ ਨਾਲ ਲੜਦਾ, ਅਸੀਂ ਖੁਦਾ ਦੇ ਪੁਜਾਰੀ ਹਾਂ ਇਹਨੂੰ ਮਾਰਾਂਗੇ, ਭਾਵੇਂ ਕਿਤਨਾ ਮਾਰੋ, ਗੁਸਤਾਖੀ ਮਾਫ। ਸ਼ੈਤਾਨ ਦਾ ਰਾਜ ਬਹੁਤ ਜ਼ਿਆਦਾ, ਦੁਨੀਆਂ 'ਚ ਬਦੀ ਬਹੁਤ ਜ਼ਿਆਦਾ, ਨੇਕੀ ਬਹੁਤ ਘੱਟ ਹੈ, ਦਾਨ ਬਹੁਤ ਘੱਟ ਹੈ, ਬੇਈਮਾਨੀ ਬਹੁਤ ਜ਼ਿਆਦਾ, ਜਪ ਤਪ ਬਹੁਤ ਘੱਟ ਹੈ, ਗੰਦੇ ਗੀਤਾਂ ਦੀ ਭਰਮਾਰ ਬਹੁਤ ਜ਼ਿਆਦਾ ਹੈ। ਲੋਕ ਪੈਸੇ ਖਰਚ ਕਰਕੇ ਵੀ ਗੰਦੇ ਗੀਤ ਸੁਣਨ ਜਾਂਦੇ ਨੇ। ਦੂਰ ਕਿਉਂ ਜਾਓ, ਹਿੰਦੁਸਤਾਨ ਤੋਂ ਇਲਾਵਾ ਇਹ ਜਿਹੜਾ ਪੰਜਾਬ ਭਾਰਤ ਦਾ ਇਹ ਅੰਗ, ਇੱਥੋਂ ਦੇ ਪੰਜਾਬੀ ਗਾਇਕ ਸਭ ਲੱਚਰ ਗੀਤ ਗਾ ਰਹੇ ਨੇ, ਸਭ ਫੈਸ਼ ਗੀਤ ਗਾ ਰਹੇ ਨੇ, ਸਭ ਆਵਾਰਾ ਸ਼ੈਤਾਨੀਅਤ ਦੇ ਗੀਤ ਗਾ ਰਹੇ ਨੇ। TV 'ਤੇ ਤੁਸੀਂ ਸੁਣ ਲਓ। ਔਰ ਇਹ ਪੰਜਾਬੀ ਸਾਹਿਤ ਨੂੰ, ਪੰਜਾਬੀ ਕਲਾ ਨੂੰ ਬਦਨਾਮ ਕਰ ਰਹੇ ਨੇ, ਬਦਨਾਮ ਕਰ ਰਹੇ। ਪਰ ਲੋਕ ਪੈਸੇ ਵੀ ਖਰਚ ਕਰਦੇ ਨੇ ਸੁਣਦੇ। ਸ਼ੈਤਾਨ ਦਾ ਰਾਜ ਬਹੁਤ ਜ਼ਿਆਦਾ ਹੈ। ਤਾਂ ਫਿਰ ਇਸ ਤਰ੍ਹਾਂ ਮੰਨ ਲਈਏ, ਇੱਕ ਖੁਦਾ ਹੈ ਅਤੇ ਇੱਕ ਸ਼ੈਤਾਨ ਹੈ। ਜੈਸੇ ਕਿ ਭਾਰਤ ਦੀ ਪੁਰਾਣੀ ਪਰੰਪਰਾ ਅਤੇ ਈਸਾਈ ਪੁਰਾਣੀ ਪਰੰਪਰਾ, ਸੰਸਾਰ ਬਣਨ ਦਾ ਕੋਈ ਹੋਰ ਪਿਆ, ਚਲਾਉਂਦਾ ਕੋਈ ਹੋਰ ਪਿਆ, ਮਿਟਾਉਂਦਾ ਕੋਈ ਹੋਰ ਪਿਆ। ਟ੍ਰੇਨੈਟੀ ਕਰਕੇ ਕਹਿੰਦੇ ਸਾਡੇ ਦੇਸ਼ 'ਚ ਕਹਿੰਦੇ ਨੇ ਤ੍ਰਿਮੂਰਤੀ, ਪਰਮਾਤਮਾ ਦੀਆਂ ਤਿੰਨ ਮੂਰਤੀਆਂ, ਤ੍ਰਿਮੂਰਤੀ, ਤਿੰਨ ਮੂਰਤਾਂ। ਪਰਮਾਤਮਾ ਦੀ ਇੱਕ ਮੂਰਤ ਬਣਾਉਂਦਾ ਹੈ, ਦੂਜਾ ਪਰਮਾਤਮਾ ਪਾਲਦਾ ਹੈ, ਤੀਜਾ ਪਰਮਾਤਮਾ ਮਿਟਾਉਂਦਾ ਹੈ, ਤ੍ਰਿਮੂਰਤੀ। ਗੁਰਮਤਿ ਦਾ ਜ਼ਮਾਨਾ ਆਇਆ, ਗੁਰੂ ਨਾਨਕ ਦਾ ਜ਼ਮਾਨਾ ਆਇਆ, ਗੁਰੂ ਨਾਨਕ ਨੇ ਗਹਿਰਾਈ ਨਾਲ ਦੇਖਿਆ ਰੱਬ ਹੀ ਤਿੰਨ ਨੇ ਅਤੇ ਮਨ ਨੂੰ ਇੱਕ ਕਿਵੇਂ ਕਰੀਏ, ਕਿਵੇਂ ਕਰੀਏ, ਕਿਸ ਤਰ੍ਹਾਂ ਕਰੀਏ। ਹੁਣ ਸਾਹਮਣੇ ਇੱਕ ਹੋਵੇ ਅਤੇ ਮਨ ਇੱਕ ਕਰੀਏ ਨਾ, ਅਤੇ ਸਾਹਮਣੇ ਰੱਬ ਹੀ ਤਿੰਨ ਬੈਠੇ ਨੇ ਜਾਂ ਦੋ ਬੈਠੇ ਨੇ, ਭਗਵਾਨ ਬੈਠਾ ਅਤੇ ਸ਼ੈਤਾਨ ਬੈਠਾ, ਦੋਵੇਂ ਹੀ ਡਾਢੇ ਨੇ। ਜਿਸ ਸੱਜਣ ਨੇ ਮੈਨੂੰ ਕਿਹਾ ਨਾ, ਮੇਰਾ ਚੌਥਾ ਨਿਸ਼ਾਨਾ ਸ਼ੈਤਾਨ ਨੂੰ ਲੱਗਿਆ, ਮੈਨੂੰ ਖੂਬ ਮਾਰਿਆ, ਮੈਂ ਕਿ ਕਮ ਸੇ ਕਮ 25-30 ਲੱਖ ਬੰਦੇ ਤਾਂ ਹੱਜ ਕਰਨ ਜਾਂਦੇ ਨੇ ਅਤੇ ਸਾਰੇ ਪੱਥਰ ਮਾਰਦੇ ਨੇ, ਪਰ ਸ਼ੈਤਾਨ ਤਾਂ ਅਜੇ ਵੀ ਨਹੀਂ ਮਰਿਆ। ਸਾਲ ਦੇ ਸਾਲ ਉਹਨੂੰ ਲੱਖਾਂ ਪੱਥਰ ਪੈਂਦੇ ਨੇ, ਉਹ ਤਾਂ ਅਜੇ ਵੀ ਜ਼ਿੰਦਾ, ਅਜੇ ਵੀ ਜ਼ਿੰਦਾ। ਇਹ ਇੱਕ ਸੱਚਾਈ ਹੈ। ਨੇਕੀਆਂ ਵੀ ਮੌਜੂਦ ਨੇ, ਬਦੀਆਂ ਵੀ ਮੌਜੂਦ ਨੇ, ਦਿਨ ਵੀ ਮੌਜੂਦ ਹੈ, ਰਾਤ ਵੀ ਮੌਜੂਦ ਹੈ। ਤਰਕ ਖੜਾ ਹੋਏਗਾ, ਐਸਾ ਕਿਉਂ ਹੈ? ਪ੍ਰਭੂ ਦੀ ਲੀਲਾ ਹੈ। ਖੇਲ ਦੋ ਪਾਰਟੀਆਂ ਨਾਲ ਆਉਂਦਾ, ਇੱਕ ਨਹੀਂ, ਔਰ ਦੋਵੇਂ ਪਾਰਟੀਆਂ ਵਿਰੋਧੀ ਚਾਹੀਦੀਆਂ ਨੇ। ਇੱਕ ਪਾਕਿਸਤਾਨ ਦੀ ਚਾਹੀਦੀ, ਇੱਕ ਹਿੰਦੁਸਤਾਨ ਦੀ ਚਾਹੀਦੀ, ਤਾਂ ਖੇਲ ਹੋਵੇਗਾ ਅਤੇ ਖੇਲ ਵਿੱਚ ਕਸ਼ਿਸ਼ ਵੀ ਹੋਵੇਗੀ, ਦੇਖਣ ਦਾ ਕੁਝ ਰਸ ਵੀ ਹੋਵੇਗਾ। ਪਾਰਟੀਆਂ ਤਾਂ ਦੋ ਚਾਹੀਦੀਆਂ ਨੇ, ਰੱਬ ਨੇ ਦੋ ਬਣਾਈਆਂ ਗਈਆਂ। ਬੜਾ ਵੱਡਾ ਖੇਲ ਹੈ ਉਸਦਾ, ਬਹੁਤ ਵੱਡਾ ਖੇਲ ਚੱਲ ਰਿਹਾ ਸਾਰੇ ਸੰਸਾਰ ਵਿੱਚ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜ਼ਮਾਨਾ ਆਇਆ, ਗੁਰਮਤਿ ਦੀ ਖੋਜ, ਗੁਰੂ ਨਾਨਕ ਦੇ ਕੰਠ ਤੋਂ ਜਿਹੜਾ ਪਹਿਲਾ ਬ੍ਰਹਮ ਵਾਕ ਨਿਕਲਿਆ, ਇੱਕ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਅਕਸ਼ਰ ਹੈ ਇੱਕ। ਸਾਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਇੱਕ ਦੀ ਪਰਿਕਰਮਾ ਕਰਦੀ ਹੈ, ਇੱਕ ਦੇ ਆਲੇ ਦੁਆਲੇ ਘੁੰਮਦੀ ਹੈ। ਇੱਕੋ ਹੀ ਹੈ ਜਿਸ ਤੋਂ ਉਤਪਤੀ ਆਉਂਦੀ ਹੈ, ਇੱਕੋ ਹੀ ਹੈ ਜਿਸ ਤੋਂ ਪਾਲਣਾ ਆਉਂਦੀ ਹੈ, ਇੱਕੋ ਹੀ ਹੈ ਜਿਸ ਤੋਂ ਨਾਸ ਆਉਂਦਾ, ਨਾਸ ਆਉਂਦਾ। ਇਸ 'ਤੇ ਹੀ ਤਰਕ ਖੜੀ ਹੋ ਗਈ ਸੀ, ਜਿਸ ਨੇ ਬਣਾਇਆ ਹੈ ਕਿਉਂ ਮਿਟਾਏਗਾ, ਕਿਉਂ ਮਿਟਾਏਗਾ। ਇਹਦੇ ਸਾਹਮਣੇ ਕੋਈ ਪ੍ਰਬਲ ਦਲੀਲ ਦਿੱਤੀ ਨਾ ਜਾ ਸਕੀ, ਲਿਹਾਜ਼ਾ ਉਹ ਮਨ ਬੈਠੇ, ਬਣਾਉਣ ਵਾਲਾ ਕੋਈ ਹੋਰ, ਮਿਟਾਉਣ ਵਾਲਾ ਕੋਈ ਹੋਰ, ਫਿਰ ਪਾਲਣਾ ਕਰਨ ਵਾਲਾ ਕੋਈ ਹੋਰ। ਕਿਉਂਕਿ ਜਿਹਨੇ ਮਿਟਾਉਣਾ ਹੈ ਉਹਨੂੰ ਪਾਲਣਾ ਕਰਨ ਦੀ ਕੀ ਲੋੜ ਹੈ, ਫਿਰ ਪਾਲਣਾ ਕਰਨ ਦੀ ਕੀ ਲੋੜ ਹੈ? ਜਿਹਨੇ ਮਿਟਾਉਣਾ ਹੈ ਫਿਰ ਉਹਨੂੰ ਬਣਾਉਣ ਦੀ ਕੀ ਲੋੜ ਹੈ? ਇਹਦੇ ਉੱਤੇ ਜੋ ਨੁਕਤਾ ਮੈਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਲੱਭਿਆ ਅਤੇ ਮੈਂ ਜਗ੍ਹਾ ਜਗ੍ਹਾ ਸੁਣਾਇਆ, ਲੀਲਾ ਹੈ ਪਰਮਾਤਮਾ ਦੀ। ਸਾਡੇ ਦੇਸ਼ ਦਾ ਪੁਰਾਣਾ ਧਾਰਮਿਕ ਰਿਸ਼ੀ ਮੁਨੀਆਂ ਦਾ ਜ਼ਮਾਨਾ, ਉਹਨਾਂ ਨੇ ਵੀ ਕਿਹਾ ਲੀਲਾ ਹੈ, ਖੇਡ ਹੈ। ਔਰ ਜਿਨ੍ਹਾਂ ਨੇ ਕਿਹਾ ਉਹੀ ਸਹੀ ਨੇ, ਉਹੀ ਸਹੀ ਨੇ, ਉਹੀ ਠੀਕ ਨੇ। ਖੇਲ ਸਿਰਫ ਦੋ ਜਗ੍ਹਾ ਹੀ ਖੇਲਿਆ ਜਾਂਦਾ ਹੈ, ਇੱਕ ਪਰਮਾਤਮਾ ਦੀ ਦੁਨੀਆ 'ਚ, ਇੱਕ ਮਾਸੂਮ ਬੱਚਿਆਂ ਦੀ ਦੁਨੀਆ 'ਚ, ਹੋਰ ਖੇਲ ਕਿਧਰੇ ਵੀ ਨਹੀਂ ਹੈ। ਮੈਂ ਇੱਕ ਦਫ਼ਾ ਕਿਧਰੇ ਕੈਨੇਡਾ ਦੇ 'ਚ ਕਹਿ ਬੈਠਾ, ਉਹਨਾਂ ਦਿਨਾਂ 'ਚ ਓਲੰਪਿਕ ਖੇਲਾਂ ਹੋ ਰਹੀਆਂ ਸਨ ਉੱਥੇ, ਅਤੇ ਮੈਂ ਟੀ ਵੀ 'ਤੇ ਦੇਖ ਕੇ ਦੰਗ ਰਹਿ ਗਿਆ। ਜਿਹੜੀ ਟੀਮ ਹਾਰ ਗਈ ਸੀ, ਇੱਕ ਕੈਪਟਨ ਨੇ ਖੁਦਕਸ਼ੀ ਕਰ ਲਈ ਸੀ ਉੱਚੀ ਬਿਲਡਿੰਗ ਤੋਂ ਛਾਲ ਮਾਰ ਕੇ। ਔਰ ਉਸ ਟੀਮ ਦੇ ਬੰਦੇ ਜਿਹੜੇ ਹਾਰ ਗਏ ਸਨ, ਜ਼ਾਰੋ ਜ਼ਾਰ ਮੈਂ ਰੋਂਦੇ ਹੋਏ ਦੇਖੇ। ਹਾਰ ਗਏ ਕਿ ਸਮੂਹ ਨਾਲ ਆਪਣੇ ਮੁਲਕ ਜਾਵਾਂਗੇ। ਤਾਂ ਉੱਥੇ ਹੀ ਮੈਂ ਕਹਿ ਦਿੱਤਾ ਸੀ, ਭਾਵੇਂ ਕਈਆਂ ਨੂੰ ਗੱਲ ਚੁੱਭੀ ਸੀ, ਮੈਂ ਕਿ ਇਹ ਖੇਲਾਂ ਕੋਈ ਖੇਲਾਂ ਨਹੀਂ ਨੇ, ਇਹ ਤਾਂ ਜੰਗ ਹੋ ਰਹੀ ਹੈ, ਜੋ ਜਿੱਤ ਜਾਏ। ਤਾਂ ਕਹਿ ਦਿੱਤਾ ਜਾਂਦਾ ਫਲਾਣਾ ਮੁਲਕ ਜਿੱਤ ਗਿਆ, ਜੋ ਹਾਰ ਜਾਏ ਫਲਾਣਾ ਮੁਲਕ ਹਾਰ ਗਿਆ। ਖੇਲ ਦੀ ਹਾਰ, ਮੁਲਕ ਦੀ ਹਾਰ, ਇਹ ਜੰਗ ਚੱਲ ਰਹੀ ਹੈ, ਕੋਈ ਖੇਲਾਂ ਨਹੀਂ ਨੇ। ਫਿਰ ਧੰਦਾ ਚੱਲ ਰਿਹਾ, ਜਿਹੜੀ ਟੀਮ ਜਿੱਤ ਜਾਏ ਉਹਨੂੰ ਕਰੋੜਾਂ ਰੁਪਏ ਮਿਲਦੇ ਨੇ, ਜਿਹੜੀ ਹਾਰ ਜਾਏ ਉਹਨੂੰ ਲਾਨਤਾਂ ਪੈਂਦੀਆਂ। ਹਾਲਾਤ ਇਹ ਨੇ। ਮੈਂ ਤਾਂ ਇੱਕ ਮੁਲਕ ਬਾਰੇ ਸੁਣਿਆ, ਥੋੜ੍ਹੇ ਦਿਨ ਹੀ ਹੋਏ ਪੜ੍ਹ ਕੇ ਦੇਖਿਆ, ਮੈਂ ਹੈਰਾਨ ਹੋਇਆ। ਉਸ ਮੁਲਕ ਦੇ ਜਿਹੜੇ ਨੌਜਵਾਨ, ਜਿਹੜੀ ਟੀਮ ਹਾਰ ਕੇ ਆ ਜਾਂਦੀ ਸੀ, ਮੁਲਕ ਦਾ ਡਿਕਟੇਟਰ ਜਿਹੜਾ ਸੀ ਉਹਨਾਂ ਦੀਆਂ ਬਾਹਾਂ ਕੱਟ ਦਿੰਦਾ ਸੀ। ਹਾਰ ਕੇ ਕਿਉਂ ਆਇਆ? ਮੁਲਕ ਦੀ ਬਦਨਾਮੀ। ਤੋ ਖੇਲ ਦੀ ਹਾਰ, ਮੁਲਕ ਦੀ ਹਾਰ, ਖੇਲਾਂ ਦੇ 'ਚ ਜਿੱਤ, ਮੁਲਕ ਦੀ ਜਿੱਤ, ਇਹ ਕੋਈ ਖੇਲਾਂ ਨਹੀਂ ਨੇ, ਜੰਗ ਹੈ। ਫਿਰ ਧੰਦਾ ਹੈ, ਜਿਹੜੀ ਟੀਮ ਜਿੱਤ ਜਾਏ ਕਰੋੜਾਂ ਦੀ ਧਨ ਸੰਪਦਾ ਉਸ ਨੂੰ ਮਿਲ ਜਾਂਦੀ ਹੈ, ਖਿਲਾੜੀ ਬੜੇ ਬੜੇ ਅਮੀਰ ਹੋ ਜਾਂਦੇ। ਔਰ ਜਿਹੜੇ ਹਾਰ ਜਾਣ ਉਹਨਾਂ ਨੂੰ ਕੱਖ ਨਹੀਂ ਮਿਲਦਾ, ਤੇ ਧੰਦਾ ਹੈ ਔਰ ਕੀ, ਕੋਈ ਖੇਲ ਨਹੀਂ ਹੈ। ਜਦ ਇਤਨੀਆਂ ਵੱਡੀਆਂ ਖੇਲਾਂ ਧੰਦਾ ਨੇ ਅਤੇ ਜੰਗ ਹੈ, ਬਾਕੀ ਛੋਟੀਆਂ ਮੋਟੀਆਂ ਖੇਲਾਂ ਨੂੰ ਵੀ ਇੰਜ ਸਮਝ, ਕੋਈ ਖੇਲਾਂ ਨਹੀਂ ਨੇ। ਖੇਲ ਖੇਲਦਾ ਹੈ ਪਰਮਾਤਮਾ, ਖੇਲ ਖੇਲਦੇ ਨੇ ਮਾਸੂਮ ਬੱਚੇ। ਦਰਿਆ ਦੇ ਕਿਨਾਰੇ ਮਾਸੂਮ ਬੱਚੇ ਰੇਤ ਦੇ ਮਹਿਲ ਬਣਾ ਰਹੇ ਨੇ, ਬੜੇ ਚਾਉ ਨਾਲ, ਬੜੀ ਲਗਨ ਨਾਲ, ਬੜੀ ਇਕਾਗਰਤਾ ਨਾਲ, ਬੜੀ ਮਿਹਨਤ ਨਾਲ। ਇਹ ਰੇਤ ਦੇ ਮਹਿਲ ਬਣਾਉਣਾ ਕਿਆ ਉਹਨਾਂ ਦਾ ਧੰਦਾ ਹੈ? ਨਹੀਂ, ਖੇਲ ਹੈ। ਕਿਆ ਇਹਦੇ 'ਚ ਰਹਿਣਗੇ ਉਹ? ਨਹੀਂ, ਖੇਲ ਹੈ। ਹੱਸਦਿਆਂ ਹੱਸਦਿਆਂ ਬਣਾ ਰਹੇ ਨੇ, ਬੜੀ ਇਕਾਗਰਤਾ ਨਾਲ ਬਣਾ ਰਹੇ ਨੇ ਔਰ ਬੜੀ ਮਿਹਨਤ ਨਾਲ ਬਣਾ ਰਹੇ। ਮਿੱਟੀ ਇਕੱਠੀ ਪੈ ਕਰਦੇ ਨੇ, ਖੁਦਾਈ ਪੈ ਕਰਦੇ ਨੇ, ਗਿੱਲੀ ਮਿੱਟੀ ਅਤੇ ਫਿਰ ਮਹਿਲ ਪੈ ਖੜੇ ਕਰਦੇ ਨੇ, ਗਿੱਲੀ ਰੇਤ ਦੇ ਦਰਿਆ ਦੇ ਕੰਢੇ। ਸ਼ਾਮਾਂ ਪੈ ਗਈਆਂ, ਮਾਂ ਨੇ ਆਵਾਜ਼ ਮਾਰੀ, ਚਲੋ ਘਰ ਚੱਲਣਾ। ਸ਼ਾਮਾਂ ਹੋ ਗਈਆਂ, ਸੂਰਜ ਡੁੱਬਣ ਵਾਲਾ, ਚਲੋ ਘਰ ਚੱਲੀਏ। ਹੱਸਦਿਆਂ ਹੱਸਦਿਆਂ ਜਿਹੜੇ ਮਹਿਲ ਬਣਾਏ ਸਨ, ਹੁਣ ਹੱਸਦਿਆਂ ਹੱਸਦਿਆਂ ਤੋੜਨ ਲੱਗ ਪਏ। ਬੜੀ ਇਕਾਗਰਤਾ ਨਾਲ ਬਣਾਏ ਸਨ, ਹੁਣ ਬੜੀ ਇਕਾਗਰਤਾ ਨਾਲ ਤੋੜਨ ਲੱਗ ਪਏ। ਬੜੀ ਪ੍ਰਸੰਨਤਾ ਅਤੇ ਲਗਨ ਨਾਲ ਬਣਾਏ ਸਨ, ਬੜੀ ਪ੍ਰਸੰਨਤਾ ਅਤੇ ਲਗਨ ਨਾਲ ਤੋੜਨ ਲੱਗ ਪਏ। ਕਿਉਂ? ਬਣਾਉਣਾ ਵੀ ਖੇਲ, ਮਿਟਾਉਣਾ ਵੀ ਖੇਲ। ਆਵਨ ਜਾਨ ਇੱਕ ਖੇਲ ਬਣਾਇਆ, ਆ ਗਿਆ ਕਾਰੀ ਕੀਨੀ ਮਾਇਆ। ਪ੍ਰਭੂ ਦਾ ਵੀ ਇਹ ਖੇਲ ਹੈ ਜਗਤ ਨੂੰ ਬਣਾਉਣਾ ਅਤੇ ਪਰਲੇ ਕਰਨੇ। ਨਾ ਉਹਨੂੰ ਬਣਾਉਣ ਲੱਗਿਆਂ ਕੋਈ ਨਫ਼ਾ ਹੈ, ਨਾ ਉਹਨੂੰ ਮਿਟਾਉਣ ਲੱਗਿਆਂ ਕੋਈ ਨੁਕਸਾਨ ਹੈ। ਅਤੇ ਜਦ ਨਫ਼ਾ ਨੁਕਸਾਨ ਨਾ ਹੋਵੇ ਉਹਨੂੰ ਖੇਲ ਕਹਿੰਦੇ ਨੇ। ਜਿੱਤ ਅਤੇ ਹਾਰ ਨਾ ਹੋਵੇ ਉਹਨੂੰ ਖੇਲ ਕਹਿੰਦੇ ਨੇ। ਜਿਹਦੇ 'ਚ ਹਾਰ ਹੈ ਅਤੇ ਜਿੱਤ ਹੈ, ਇਹਨੂੰ ਖੇਲ ਕਹਿਣ ਦੀ ਕੀ ਲੋੜ ਹੈ? ਜਿਹਦੇ 'ਚ ਨਫ਼ਾ ਹੈ ਅਤੇ ਨੁਕਸਾਨ ਹੈ, ਇਹਨੂੰ ਖੇਲ ਕਹਿਣ ਦੀ ਕੀ ਲੋੜ ਹੈ? ਪ੍ਰਭੂ ਆਪ ਖੇਲਦਾ ਹੈ। ਇਸ ਵਾਸਤੇ ਉਤਪਤੀ ਉਸੇ ਤੋਂ ਆਉਂਦੀ ਹੈ, ਪਾਲਣਾ ਉਸੇ ਤੋਂ ਆਉਂਦੀ ਹੈ, ਨਾਸ ਵੀ ਉਸੇ ਤੋਂ ਆਉਂਦਾ ਹੈ। ਇੱਕ ਹੈ ਉਹ, ਇੱਕ ਹੀ ਉਹ ਅੰਕਾਰ ਹੈ, ਉਸੇ ਤੋਂ ਉਤਪਤੀ ਪਾਲਣਾ ਅਤੇ ਨਾਸ ਆਉਂਦਾ। ਉਹ ਇੱਕ ਸਤ ਸਰੂਪ ਹੈ, ਉਹਦਾ ਨਾਵਣਾ ਸਤ ਹੈ। ਉਹ ਕ੍ਰਿਤ ਨਹੀਂ ਹੈ, ਕਰਤਾ ਹੈ। ਅਕ੍ਰਿਤਾ ਕ੍ਰਿਤ ਹੈ, ਅੰਮ੍ਰਿਤਾ ਮ੍ਰਿਤ ਹੈ, ਤੂੰ ਅਕ੍ਰਿਤ ਹੈ। ਉਹ ਕਰਤਾ ਹੈ, ਪਰ ਐਸਾ ਕਰਤਾ ਕਿ ਆਪਣੇ ਕ੍ਰਿਤ ਦੇ 'ਚ ਬੈਠਾ ਹੋਇਆ, ਆਪਣੇ ਕ੍ਰਿਤ ਤੋਂ ਅਲੱਗ ਨਹੀਂ ਹੈ। ਹਸਤੀ ਕੀਟੀ ਤ੍ਰਿੜਲੋ ਆਦਮ ਏਕ ਅਖੰਡਤ ਬਸੇ ਅਨਾਦ। ਅਖੰਡ ਰੂਪ ਦੇ 'ਚ, ਕੀੜੀ ਦੇ 'ਚ ਅਤੇ ਹਾਥੀ ਦੇ 'ਚ ਬਿਰਾਜਮਾਨ ਹੈ, ਸੂਰਜ ਦੇ ਤੇ ਜ਼ਰੇ ਵਿੱਚ ਬਿਰਾਜਮਾਨ ਹੈ, ਆਪਣੀ ਕ੍ਰਿਤ ਦੇ ਵਿੱਚ ਪੂਰਿਆ ਹੋਇਆ ਪੁਰਖ ਹੈ। ਸੁਭਾਅ ਕਰਕੇ ਉਹਦੇ ਵਿੱਚ ਭੈ ਨਹੀਂ ਹੈ, ਵੈਰ ਨਹੀਂ ਹੈ, ਨਿਰਭਉ ਨਿਰਵੈ। ਹੋਂਦ ਕਰਕੇ ਉਹਦੇ ਵਿੱਚ ਸਮਾਂ ਵੀ ਨਹੀਂ ਹੈ, ਉਹ ਸਮੇਂ ਤੋਂ ਵੀ ਬਾਹਰ ਹੈ। ਅਗਰ ਉਹ ਸਮੇਂ ਦੇ ਵਿੱਚ ਹੈ ਤਾਂ ਸਮਾਂ ਹਰ ਚੀਜ਼ ਨੂੰ ਪੁਰਾਣਾ ਕਰ ਦਿੰਦਾ, ਸਮਾਂ ਹਰ ਚੀਜ਼ ਨੂੰ ਮਿਟਾ ਦਿੰਦਾ। ਇਸ ਵਾਸਤੇ ਸਮੇਂ ਦਾ ਨਾਂ ਕਾਲ ਹੈ, ਕਾਲ ਦਾ ਨਾਂ ਸਮਾਂ। ਸਮਾਂ ਸਭ ਨੂੰ ਬਣਾਉਂਦਾ, ਜੋ ਸਮੇਂ ਵਿੱਚ ਬਣਿਆ ਸਮਾਂ ਉਸ ਨੂੰ ਮਿਟਾ ਦਿੰਦਾ, ਕਾਲ ਉਸ ਨੂੰ ਖਾ ਜਾਂਦਾ। ਤਾਂ ਉਹ ਸਮੇਂ ਦੇ ਵਿੱਚ ਵੀ ਨਹੀਂ ਹੈ, ਅਕਾਲ ਹੈ। ਉਹ ਕਲਪਨਾ ਮਾਤਰ ਵੀ ਨਹੀਂ ਹੈ, ਮੂਰਤੀਮਾਨ ਹੈ। ਅਤੇ ਮੂਰਤ ਆਖਦੇ ਹਾਂ ਕਿਧਰੇ ਭਰਮ ਭੁਲੇਖਾ ਨਾ ਪੈ ਜਾਵੇ, ਚਲੋ ਕਿਸੇ ਨੇ ਬਣਾਇਆ ਨਹੀਂ ਤਾਂ ਕਿਸੇ ਸ਼ਕਤੀ ਨੇ ਜੰਮਿਆ ਹੋਵੇਗਾ। ਤਾਂ ਇੱਕਦਮ ਸਤਿਗੁਰੂ ਕਹਿੰਦੇ ਨੇ ਅਜੋ ਨਹੀਂ, ਕਿਸੇ ਨੇ ਜੰਮਿਆ ਵੀ ਨਹੀਂ। ਜਿੱਥੇ ਕਿਸੇ ਨੇ ਉਸਨੂੰ ਬਣਾਇਆ ਨਹੀਂ, ਉਸਨੂੰ ਕਿਸੇ ਨੇ ਜਾਇਆ ਵੀ ਨਹੀਂ ਹੈ। ਅਕਾਏ ਅਜਾਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਾਪ ਸਾਹਿਬ, ਅਕਾਏ ਅਜਾਏ, ਤੈਨੂੰ ਕਿਸੇ ਨੇ ਜਾਇਆ ਨਹੀਂ, ਤੈਨੂੰ ਕਿਸੇ ਨੇ ਬਣਾਇਆ ਨਹੀਂ। ਇਸ ਵਾਸਤੇ ਤੇਰੇ ਕੋਈ ਮਾਂ ਬਾਪ ਨਹੀਂ, ਤੈਨੂੰ ਕਿਸੇ ਨੇ ਜਾਇਆ ਨਹੀਂ। ਤੇਰਾ ਕੋਈ ਕਰਤਾ ਨਹੀਂ, ਤੈਨੂੰ ਕਿਸੇ ਨੇ ਬਣਾਇਆ ਨਹੀਂ। ਅਕ੍ਰਿਤਾ ਕ੍ਰਿਤ ਹੈ, ਅੰਮ੍ਰਿਤਾ ਅੰਮ੍ਰਿਤ ਹੈ, ਆ ਜਾਓ ਨੇ। ਤੋ ਫਿਰ ਉਸਦੀ ਹੋਂਦ ਕਿਸ ਤਰ੍ਹਾਂ ਹੈ? ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਮ ਸੈ ਭੰਗ। ਸਵੈਮ ਤੋਂ ਭੂ ਹੋਇਆ, ਸਵੈਮ ਤੋਂ ਪ੍ਰਗਟ ਹੋਇਆ। ਫਿਰ ਉਹ ਸਾਰੇ ਬ੍ਰਹਿਮੰਡ ਨੂੰ ਗਿਆਨ ਦੇਣ ਵਾਲਾ ਹੈ। ਪੰਛੀਆਂ 'ਚ ਵੀ ਗਿਆਨ ਹੈ, ਬੜਾ ਸੁੰਦਰ ਆਪਣਾ ਘੋਂਸਲਾ ਬਣਾ ਲੈਂਦੇ ਨੇ। ਬੱਚਿਆਂ ਦੀ ਪਾਲਣਾ ਦਾ ਗਿਆਨ ਉਹਨਾਂ ਕੋਲ ਵੀ ਹੈ, ਬੱਚਿਆਂ ਦੀ ਮਮਤਾ ਉਹਨਾਂ ਕੋਲ ਵੀ ਹੈ। ਬੱਚਿਆਂ ਲਈ ਰਿਜ਼ਕ ਦੀ ਤਲਾਸ਼ ਪੰਛੀ ਵੀ ਕਰਦੇ ਨੇ, ਘੋਂਸਲੇ 'ਚ ਲਿਆਉਂਦੇ ਨੇ, ਬੱਚਿਆਂ ਦੇ ਮੂੰਹ ਦੇ 'ਚ ਪਾਉਂਦੇ ਨੇ। ਉਹਨਾਂ ਨੂੰ ਪਤਾ ਹੈ ਅਜੇ ਇਹ ਚੌਗਾ ਨਹੀਂ ਚੁਗ ਸਕਦੇ, ਨਹੀਂ ਲੱਭ ਸਕਦੇ, ਅਸੀਂ ਇਹਨਾਂ ਦੇ ਮੂੰਹ ਦੇ 'ਚ ਪਾਵਾਂਗੇ। ਜਿਸ ਤਰ੍ਹਾਂ ਛੋਟੇ ਮਾਸੂਮ ਬੱਚੇ ਦੇ ਮੂੰਹ ਦੇ 'ਚ ਮਾਂ ਬੁਰਕੀ ਪਾਉਂਦੀ ਹੈ, ਇਸ ਤਰ੍ਹਾਂ ਪੰਛੀ ਬੁਰਕੀਆਂ ਪਾਉਂਦੇ ਨੇ ਆਪਣੇ ਬੱਚਿਆਂ ਦੇ ਮੂੰਹ। ਇਹ ਗਿਆਨ ਉਹਨਾਂ ਕੋਲ ਵੀ ਹੈ। ਇਹ ਸਾਰਾ ਗਿਆਨ ਪਰਮਾਤਮਾ ਤੋਂ ਆਉਂਦਾ ਹੈ। ਆਪਣੀ ਪਾਲਣਾ ਕਰਨ ਦਾ ਗਿਆਨ, ਜਗਤ ਦੀ ਦੇਖਭਾਲ ਦਾ ਗਿਆਨ, ਸਮਝਣ ਦਾ ਗਿਆਨ, ਸਾਰੇ ਦਾ ਸਾਰਾ ਚੌਂਕਿ ਪਰਮਾਤਮਾ ਤੋਂ ਆਉਂਦਾ ਹੈ। ਗਿਆਨ ਦੇਣ ਦੇ ਨਾਤੇ ਉਹ ਗੁਰੂ ਹੈ, ਗਿਆਨ ਲੈਣ ਦੇ ਨਾਤੇ ਸਾਰੇ ਦਾ ਸਾਰਾ ਸੰਸਾਰ ਸਿੱਖ ਹੈ। ਸਿੱਖ ਹੈ ਜਾਂ ਤਾਂ ਕਹਿ ਦੇਵੇ ਮੈਂ ਸਿੱਖਦਾ ਹੀ ਨਹੀਂ, ਮੈਨੂੰ ਗਿਆਨ ਦੀ ਲੋੜ ਨਹੀਂ, ਚਾਹੀਦਾ ਗਿਆਨ। ਗਿਆਨ ਸਾਰਾ ਭਗਵਾਨ ਤੋਂ ਆਉਂਦਾ, ਸਾਰਾ ਚਾਨਣਾ ਸੂਰਜ ਤੋਂ ਆਉਂਦਾ। ਇਹ ਗੱਲ ਵੱਖਰੀ ਹੈ ਕਿ ਮੈਂ ਘਰ ਆਪਣੇ ਦੀਵਾ ਜਲਾ ਲਿਆ, ਦੀਵੇ ਦਾ ਚਾਨਣਾ ਵੀ ਸੂਰਜ ਦਾ ਹੀ ਚਾਨਣਾ, ਸੂਰਜ ਨਾ ਹੋਇਆ ਤਾਂ ਮੇਰਾ ਦੀਵਾ ਵੀ ਨਹੀਂ ਜਲੇਗਾ। ਸਾਰਾ ਚਾਨਣਾ ਸੂਰਜ ਤੋਂ ਆਉਂਦਾ, ਸਾਰਾ ਗਿਆਨ ਪਰਮਾਤਮਾ ਤੋਂ ਆਉਂਦਾ। ਆਦਿ ਗੁਰੂ ਵੀ ਪਰਮਾਤਮਾ ਹੀ ਹੈ, ਆਦ ਅੰਤ ਏਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀਓ। ਕਿਉਂਕਿ ਸਾਰਾ ਗਿਆਨ ਪਰਮਾਤਮਾ ਤੋਂ ਆਉਂਦਾ ਹੈ, ਤੋ ਸਾਰਿਆਂ ਦਾ ਗੁਰੂ ਹੈ ਪਰਮਾਤਮਾ। ਜਿੱਥੇ ਸਭ ਕੁਛ ਦਾ ਉਹ ਕਰਤਾ ਹੈ, ਉੱਥੇ ਗਿਆਨ ਦਾ ਵੀ ਉਹ ਕਰਤਾ ਹੈ, ਗਿਆਨ ਵੀ ਉਸੇ ਤੋਂ ਆਉਂਦਾ ਹੈ। ਫਿਰ ਅਖੀਰ ਦੇ ਸਤਿਗੁਰੂ ਮੋਹਰ ਲਾਉਂਦੇ ਨੇ, ਪ੍ਰਸਾਦ ਕਰੀਮ ਹੈ, ਰਹੀਮ ਹੈ, ਦਿਆਲੂ ਹੈ, ਕਰੁਣਾਕਰ ਹੈ, ਕਿਰਪਾਲੂ ਹੈ, ਦਇਆ ਦਾ ਭੰਡਾਰ ਹੈ। ਉਹਦੇ ਭੰਡਾਰੇ 'ਚ ਦਇਆ ਮੁੱਕਦੀ ਨਹੀਂ। ਇਤਨਾ ਦਿਆਲੂ, ਇਤਨਾ ਦਿਆਲੂ, ਇਤਨਾ ਦਿਆਲੂ। ਔਗਣ ਦੇਖਦੇ ਹੋਇਆਂ, ਦੁੱਖ ਦੇਖਦੇ ਹੋਇਆਂ, ਆਪਣੇ ਹੱਥ ਖਿੱਚਦਾ ਨਹੀਂ ਹੈ, ਦੇਈ ਜਾਂਦਾ, ਦੇਈ ਜਾਂਦਾ। ਦੁੱਖਨ ਦੇਖਤ ਹੈ ਪਰ ਦੇਤ ਨਾ। ਇਹ ਮੂਲ ਮੰਤਰ ਪ੍ਰਭੂ ਦੇ ਬੁਨਿਆਦੀ ਗੁਣਾਂ ਦਾ ਇਹਦੇ 'ਚ ਉਚਾਰਨ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਮੂਲ ਮੰਤਰ ਬਾਰੇ ਆਪਣੇ ਖਿਆਲ ਇੰਝ ਦਿੰਦੇ ਨੇ, औखद मंत्र मूल मन एक जयकर दृढ़ चित कीजे रे, जन्म जन्म के पाप कर्म का काटन हारा लीजे। जन्मा जन्मांतरा दे जे पाप मिटाने ने कटने ने, अमृत वेले 10-15 मिनट ए मूल मंत्र जप लिया कर। ये जपद्या जपद्या जो मूल मंत्र दे गुण ने तेनू प्राप्त हो जाएंगे, तू भी निर्वैर हो जाएगा, तू भी निर्भय हो जाएगा, तू भी समय तो निकल जाएगा, तू भी अजूनी हो जाएगा, जन्म मरण तो बच जाएगा। मूल मंत्र दे जो है रब्बी गुण ने। हुण अगे धन गुरु नानक देव जी महाराज का उच्चारण किया होया महावाक है, इनू लड़ी वार आप सरवन करो। अर्थ ते भाव अर्थ व्याख्या तुझ बुद्धि अनुसार दास थोड़े सामने रखण दी निमाणी कोशिश करेगा। एक दफा प्यार नाल आखो सतनाम श्री वाहेगुरु। अर्ज गुफ्तम पेश तो दर गोश कुन करतार। गोश कहिंदे ने कन्ना। हे करतार तू मेरी तरफ कन्न कर, ध्यान नाल सुन मेरी एक अर्जोई। ये इस तरह गल हो रही है जिवें आमने सामने। हुण मैं अर्ज करा, जन्म तो मनुख कोल शरीरक जीवन है, पर थोड़े दिनों बाद मन विकसित हो जाता है, फिर समाजिक जीवन भी इहदे कोल आ जाता है। माँ बाप का भी इहनू पता चल जाता है, भैन भरा का भी पता चल जाता है, नानकियां का भी पता चल जाता है, दादकियां का भी पता चल जाता है, समाज का भी जन्म हो जाता है। जमदियां इहदे कोल शरीरक जीवन है, बाद विच इहदे कोल समाजिक जीवन है, फिर किसे हद तक इहदे कोल राजनीतिक जीवन भी आ जाता है, धार्मिक जीवन नहीं आता, नहीं ऐसा देखण विच आउंदा है। सारी दुनिया विच मनुखां कोल शरीरक जीवन है, समाजिक जीवन है, राजनीतिक जीवन है, धार्मिक जीवन नहीं है, नहीं। धर्म खड़ा निश्चल विश्वास देते, दृढ़ श्रद्धा देते। हुण मैं अरदास भी करा ते मेरा भाव ये नहीं कि मेरे सामने मेरा रब सुन रहे। मैं पाठ भी करा जिसका कर रहा, मैनू ये भरोसा नहीं ये सब सुन रहे है। पेखत सुनत सदा है संग, जब सारियां दे नाल है तो फिर सारियां नू सुन भी रहे है। ओदा सुनना व्यापक, ओदा वेखना व्यापक। पेखत सुनत सदा है संग, मैं मूर्ख जानिया दूरी रे। मनुख समाजिक तौर पर सियाणा है, शरीरक तौर पर सियाणा है, राजनीतिक तौर पर तो बड़ा चतुर चलाक सियाणा है, धार्मिक तल ते मूड़दा ही मोड़। मैं मूर्ख जाणिया दूरी रे, ते जद मैं उसनों दूरी जाणिया सुनदा किथे पिया, फिर भी मैं अरदास कर रहा। वो किथे वेखदा पिया, फिर भी मैं धार्मिक कर्म कर रहा। तो इनू की आखोगे? अंधविश्वास। अंधविश्वास, विश्वास मैं कर रहा, जिस ते मैं कर रहा ਉਹ ਮੈਨੂੰ ਦਿਖਾਈ ਨਹੀਂ ਦਿੰਦਾ, ਉਸਦਾ ਮੈਨੂੰ ਕੋਈ ਅਨੁਭਵ ਨਹੀਂ। ਅੰਧ ਵਿਸ਼ਵਾਸ, ਇਹਨੂੰ ਕਿਧਰੇ ਨਿਰਾਸ਼ਾ 'ਚ ਨਾ ਲੈਣਾ। ਯਾਤਰਾ ਅੰਧ ਵਿਸ਼ਵਾਸ ਤੋਂ ਸ਼ੁਰੂ ਹੋਵੇਗੀ। ਇਹਨੂੰ ਮੈਂ ਦੂਜੇ ਰੂਪ ਵਿੱਚ ਬਿਆਨ ਕਰਨ ਲੱਗਾ ਹਿੰਮਤ ਕਰਕੇ। ਮਨੁੱਖ ਜਨਮ ਲੈਂਦਾ ਹੈ ਘਰ ਦੇ 'ਚ ਜਾਂ ਨਰਸਿੰਗ ਹੋਮ ਦੇ 'ਚ, ਜੱਚੇ ਖਾਨੇ 'ਚ, ਮਰਨ ਇਸਦਾ ਅੰਤ ਹੁੰਦਾ ਹੈ ਸ਼ਮਸ਼ਾਨ ਘਾਟ ਦੇ 'ਚ। ਸਰੀਰਕ ਜਨਮ ਦਿੰਦੇ ਨੇ ਇਸ ਨੂੰ ਮਾਂ ਬਾਪ, ਫਿਰ ਸਮਾਜ ਪਹੁੰਚਾ ਕੇ ਆਉਂਦਾ ਹੈ ਸ਼ਮਸ਼ਾਨ ਘਾਟ। ਇਸ ਤਰ੍ਹਾਂ ਹੀ ਹੈ ਨਾ, ਇਕੱਲਿਆਂ ਇਸਦਾ ਜਨਮ ਹੀ ਨਹੀਂ ਹੈ, ਮਾਂ ਬਾਪ ਤੋਂ ਇਸਦਾ ਜਨਮ ਹੈ, ਸਮਾਜ ਪਹੁੰਚਾਉਂਦਾ ਸ਼ਮਸ਼ਾਨ ਘਾਟ। ਮੁਰਦਾ ਹੈ, ਖੁਦ ਚੱਲ ਕੇ ਨਹੀਂ ਜਾ ਸਕਦਾ, ਔਰ ਇਸ ਮੁਰਦੇ ਨੂੰ ਫੂਕ ਦਿੱਤਾ ਜਾਂਦਾ, ਦਬ ਦਿੱਤਾ ਜਾਂਦਾ, ਮਿੱਟੀ ਹੋ ਜਾਂਦਾ, ਰਾਖ ਹੋ ਜਾਂਦਾ। ਧਰਮ ਮੰਦਰ ਐਸੇ ਜਨਮ ਅਸਥਾਨ ਨੇ ਜਿੱਥੇ ਮੁਰਦੇ ਦੀ ਤਰ੍ਹਾਂ ਮਨੁੱਖ ਆਉਂਦਾ ਅਤੇ ਜ਼ਿੰਦਗੀ ਲੈ ਕੇ ਜਾਂਦਾ, ਇਹ ਮਹਿਸੂਸ ਕਰ ਜੀਵਨ ਮਿਲਦਾ। ਸ਼ਮਸ਼ਾਨ ਘਾਟ ਦੇ 'ਚ ਮੁਰਦੇ ਜਾਂਦੇ ਨੇ ਅਤੇ ਮੈਨੂੰ ਕਹਿਣ ਦੇਣਾ ਧਰਮ ਮੰਦਰਾਂ ਦੇ 'ਚ ਵੀ ਮੁਰਦੇ ਹੀ ਜਾਂਦੇ ਨੇ, ਗੁੱਸਾ ਕੀ ਮਾਂ। ਧਾਰਮਿਕ ਤਲ 'ਤੇ ਮਰੇ ਅੰਧ ਵਿਸ਼ਵਾਸ, ਕੁਛ ਵੀ ਨਹੀਂ, ਕੁਛ ਵੀ ਨਹੀਂ। ਸ਼ਮਸ਼ਾਨ ਘਾਟ ਦੇ 'ਚ ਮੁਰਦਿਆਂ ਨੂੰ ਖਾਕ ਕਰ ਦਿੱਤਾ ਜਾਂਦਾ, ਧਰਮ ਮੰਦਰਾਂ ਦੇ 'ਚ ਮੁਰਦਿਆਂ ਨੂੰ ਨੂਰ ਬਣਾ ਦਿੱਤਾ ਜਾਂਦਾ, ਚਾਨਣ ਬਣਾ ਦਿੱਤਾ ਜਾਂਦਾ, ਜੋਤ ਸਰੂਪ ਬਣਾ ਦਿੱਤਾ ਜਾਂਦਾ, ਜ਼ਿੰਦਗੀ ਮਿਲ ਜਾਂਦੀ। ਇਹਦੇ ਉੱਤੇ ਮੈਂ ਇੱਕ ਗਾਥਾ ਅਕਸਰ ਅਰਜ਼ ਕਰਦਾ ਹੁੰਦਾ ਸੀ, ਚਲੋ ਕਰ ਹੀ ਰਿਹਾ। 12 ਬਰਸ ਗਰਭਵਾਸ ਵਿੱਚ ਜੰਮਦੇ ਹੀ ਸੁੱਖ ਲਈ ਉਦਾਸੀ। ਪੁਰਾਣਕ ਕਥਾ ਹੈ ਜਿਹਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ਼ਾਰਤਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਇਹ ਖਿਆਲ ਮਿਲਦਾ ਕਿ ਸੁਖਦੇਵ 12 ਸਾਲ ਤੱਕ ਮਾਤਾ ਦੇ ਗਰਭ ਦੇ 'ਚ ਰਿਹਾ। ਇੰਨਾ ਵੱਡਾ ਰਿਸ਼ੀ ਸਮੇਂ ਦਾ ਸੁਖਦੇਵ, ਪ੍ਰਾਕ੍ਰਿਤਕ ਨਿਯਮ ਤੋਂ ਇਹ ਉਲਟ ਗੱਲ ਹੈ। ਚਲੋ 12 ਮਹੀਨਿਆਂ ਦੀ ਤਾਂ ਗੱਲ ਮੰਨ ਸਕਦੇ ਹਾਂ, ਚਲੋ 10 ਮਹੀਨੇ 'ਚ ਜਨਮ ਨਾ ਹੋਇਆ ਤਾਂ 12 'ਚ, ਪ੍ਰਕਿਰਤੀ ਨੇ 9-10 ਮਹੀਨੇ ਨਿਰਧਾਰਿਤ ਕੀਤੇ ਹੁੰਦੇ ਨੇ, ਕਈ 7ਵੇਂ ਮਹੀਨੇ ਵੀ ਜੰਮ ਪੈਂਦੇ। ਚਲੋ ਮੰਨ ਲੈਂਦੇ ਕਿ 12 ਮਹੀਨੇ, ਪਰ ਇਹ 12 ਸਾਲ ਲਿਖਿਆ। 12 ਬਰਸ ਗਰਭਵਾਸ ਵਿੱਚ ਜੰਮਦੇ ਹੀ ਸੁੱਖ ਲਈ ਉਦਾਸੀ, ਇਹ 12 ਸਾਲ ਤੱਕ ਮਾਤਾ ਦੇ ਗਰਭ ਦੇ 'ਚ ਰਿਹਾ। ਅਵਲ ਤਾਂ ਇਹ ਪ੍ਰਕਿਰਤੀ ਦੇ ਨਿਯਮ ਤੋਂ ਉਲਟ ਗੱਲ, ਐਸਾ ਹੋ ਨਹੀਂ ਸਕਦਾ, ਔਰ ਐਸਾ ਅੱਜ ਤੱਕ ਹੋਇਆ ਨਹੀਂ, ਕਿਧਰੇ ਦੇਖਣ ਨੂੰ ਨਹੀਂ ਮਿਲਿਆ। ਦੂਸਰਾ, ਜੰਮਦੇ ਹੀ ਸੁੱਖ ਲਈ ਉਦਾਸੀ, ਇੱਧਰ ਜਨਮ ਹੋਇਆ, ਇੱਧਰੋਂ ਸੰਸਾਰ ਤੋਂ ਉਦਾਸ। ਉਦ ਆਸਣ, ਆਪਣੇ ਕੋਲ ਆਸਣ, ਸਾਰਿਆਂ ਤੋਂ ਨਿਰਾਸ਼ ਹੋ ਕੇ ਉਦਾਸ ਹੋਇਆ। ਜਿੰਨੇ ਚਿਰ ਤੱਕ ਕੋਈ ਸਾਰਿਆਂ ਤੋਂ ਨਿਰਾਸ਼ ਨਹੀਂ ਹੋਇਆ, ਉਦਾਸ ਨਹੀਂ ਹੋ ਸਕਦਾ। ਉਦ ਆਸਣ ਆਪਣੇ ਕੋਲ, ਉਪ ਆਸਣ ਆਪਣੇ ਕੋਲ ਆਸਣ, ਆਪਣੇ ਕੋਲ ਆਣ ਬੈਠਣਾ, ਆਪਣੇ ਕੋਲ ਆਣ ਕੇ ਕੌਣ ਬੈਠੇਗਾ ਜੋ ਸਾਰਿਆਂ ਤੋਂ ਨਿਰਾਸ਼। ਮਨੁੱਖ ਸਾਰਿਆਂ ਦੇ ਨਾਲ ਬੈਠ ਸਕਦਾ, ਆਪਣੇ ਨਾਲ ਨਹੀਂ ਬੈਠ ਸਕਦਾ, ਕਿਉਂ? ਸਾਰਿਆਂ ਨਾਲ ਆਸ ਦੀ ਡੋਰੀ ਜੋੜੀ ਹੋਈ ਹੈ। ਮਿੱਤਰ ਕੋਲ ਬੈਠ ਸਕਦਾ, ਪੁੱਤਰ ਕੋਲ ਬੈਠ ਸਕਦਾ, ਪਤਨੀ ਕੋਲ ਬੈਠ ਸਕਦਾ, ਪਤਨੀ ਪਤੀ ਕੋਲ ਬੈਠ ਸਕਦੀ ਹੈ, ਮਾਂ ਬਾਪ ਕੋਲ ਬੈਠ ਸਕਦਾ, ਪੜੋਸੀਆਂ ਕੋਲ ਬੈਠ ਸਕਦਾ। ਚਲੋ ਕੁਛ ਨਹੀਂ ਤਾਂ ਕੋਈ ਮਨੋਰੰਜਨ ਦੇ ਸਾਧਨ ਥੀਏਟਰ ਦੇ 'ਚ ਬੈਠ ਸਕਦਾ, ਨਾਚ ਗਾਣਿਆਂ 'ਚ ਬੈਠ ਸਕਦਾ, ਕਿਸੇ ਕਿਤਾਬ ਨਾਲ ਬੈਠ ਸਕਦਾ, ਅਖਬਾਰ ਨਾਲ ਬੈਠ ਸਕਦਾ, ਆਪਣੇ ਆਪ ਨਾਲ ਨਹੀਂ ਬੈਠ ਸਕਦਾ। ਜਦ ਕੋਈ ਅਖਬਾਰ ਤੋਂ ਵੀ ਨਿਰਾਸ਼ ਹੈ, ਥੀਏਟਰਾਂ ਤੋਂ ਵੀ ਨਿਰਾਸ਼ ਹੈ, ਧਨ ਸੰਪਦਾ ਤੋਂ ਵੀ ਨਿਰਾਸ਼ ਹੈ, ਪਰਿਵਾਰ ਤੋਂ ਵੀ ਨਿਰਾਸ਼ ਹੈ, ਉਦਾਸ, ਉਹ ਆਪਣੇ ਕੋਲ ਬੈਠੇਗਾ। ਆਪਣੇ ਨਾਲ ਬੈਠੇਗਾ। ਧਰਮ ਦੀ ਯਾਤਰਾ ਉਦੋਂ ਸ਼ੁਰੂ ਹੁੰਦੀ ਹੈ ਜਦ ਮਨੁੱਖ ਆਪਣੇ ਨਾਲ ਬੈਠਦਾ। ਜਿਹੜਾ ਆਪਣੇ ਨਾਲ ਬੈਠਿਆ ਹੀ ਨਹੀਂ ਕੀ ਕੀਰਤਨ ਸੁਣੇਗਾ, ਜਿਹੜਾ ਆਪਣੇ ਨਾਲ ਬੈਠਿਆ ਨਹੀਂ ਕੀ ਪਾਠ ਕਰੇਗਾ, ਕਿਸ ਤਰ੍ਹਾਂ ਪਾਠ ਕਰੇਗਾ। ਇਹਨੂੰ ਕਿਧਰੇ ਮਾਮੂਲੀ ਗੱਲ ਨਾ ਸਮਝਣਾ, ਆਪਣੇ ਨਾਲ ਬੈਠਣਾ ਧਰਮ ਦੀ ਬਹੁਤ ਵੱਡੀ ਸਾਧਨਾ ਹੈ। ਮੈਂ ਧਿਆਨ ਨੂੰ ਕਿਧਰੇ ਵੀ ਨਹੀਂ ਜਾਣਨਾ, ਧਿਆਨ ਚਲਾ ਜਾਂਦਾ, ਆਸਾ ਬਣਾਈ ਹੋਈ ਹੈ ਉਹਦੇ ਕੋਲ ਬੈਠਣਾ, ਉਹਦੇ ਕੋਲ ਸੁੱਖ ਮਿਲੇਗਾ, ਉਹਦੇ ਕੋਲ ਸੁੱਖ ਮਿਲੇਗਾ, ਪਰ ਨਹੀਂ। ਤੁਲਸੀ ਕਹਿੰਦੇ ਨੇ ਉਹ ਮੋਤੇ ਸੁੱਖ ਚਾਹਤ ਹੈ, ਹਮ ਉਹਤੇ ਸੁੱਖ ਚਾਹਤ ਹੈ, ਮੈਂ ਉਹਦੇ ਕੋਲੋਂ ਸੁੱਖ ਮੰਗਦਾ, ਉਹ ਮੇਰੇ ਕੋਲ ਸੁੱਖ ਮੰਗਦਾ। ਉਹ ਮੇਰੇ ਨਾਲ ਬੈਠਣਾ ਚਾਹੁੰਦਾ, ਮੈਂ ਉਹਦੇ ਨਾਲ ਬੈਠਣਾ ਚਾਹੁੰਦਾ, ਆਪਣੇ ਨਾਲ ਕੋਈ ਵੀ ਨਹੀਂ ਬੈਠਣਾ ਚਾਹੁੰਦਾ। ਧਰਮ ਦੀ ਯਾਤਰਾ ਸ਼ੁਰੂ ਹੁੰਦੀ ਹੈ ਆਪਣੇ ਤੋਂ। ਜਦ ਕੋਈ ਨਾ ਹੋਵੇ, ਮੈਂ ਦੇਖਿਆ ਕਈ ਇਕੱਲੇ ਵੀ ਬੋਲਦੇ ਪਏ ਹੁੰਦੇ, ਮੈਂ ਕਈਆਂ ਨੂੰ ਦੇਖਿਆ, ਕਈ ਦਫ਼ਾ ਮੈਂ ਆਪਣੇ ਨਾਲ ਦੇ ਸਾਥੀਆਂ ਨੂੰ ਵੀ ਦੇਖਿਆ, ਹੈਰਾਨ ਹੋ ਜਾਂਦਾ, ਹੱਦ ਕਿਹਦੇ ਨਾਲ ਪਏ ਬੋਲਦੇ ਨੇ, ਹੈ ਤਾਂ ਕੋਈ ਵੀ ਨਹੀਂ। ਕਲਪਨਾ ਦਾ ਦੂਜਾ ਮਨੁੱਖ ਸਾਹਮਣੇ ਬਣਾ ਲਏ, ਕਈ ਤਾਸ਼ ਪਏ ਖੇਡਦੇ ਹੁੰਦੇ ਨੇ ਇਕੱਲੇ, ਵਿਰੋਧੀ ਪਾਰਟੀ ਵੀ ਨਾਲ ਬਣਾ ਲਈ ਆਉਂਦੀ, ਦੂਜਾ ਤਾਂ ਚਾਹੀਦਾ ਨਹੀਂ ਹੈ ਕੋਈ, ਤੋਂ ਕਲਪਨਾ ਦੀ ਦੁਨੀ, ਕਲਪਨਾ ਦੀ ਭੀੜ ਮਨੁੱਖ ਇਕੱਠੀ ਕਰ ਲੈਂਦਾ, ਰਹਿੰਦਾ ਹੀ ਭੀੜ ਦੇ 'ਚ ਹੈ, ਇਕੱਲਿਆਂ ਨਹੀਂ ਰਹਿ ਸਕਦਾ, ਆਪਣੇ ਨਾਲ ਨਹੀਂ ਰਹਿ ਸਕਦਾ। ਸੁਖਦੇਵ 12 ਸਾਲ ਤੱਕ ਮਾਤਾ ਦੇ ਗਰਭ ਦੇ 'ਚ ਰਿਹਾ ਅਤੇ ਜੰਮਦਿਆਂ ਹੀ ਉਦਾਸ, ਇੱਧਰ ਜਨਮ ਹੋਇਆ ਇੱਧਰ ਉਦਾਸ, ਆਪਣੇ ਨਾਲ ਸਾਰਿਆਂ ਤੋਂ ਨਿਰਾਸ਼, ਮਾਂ ਬਾਪ ਤੋਂ ਨਿਰਾਸ਼, ਪਰਿਵਾਰ ਤੋਂ ਨਿਰਾਸ਼, ਸੰਸਾਰ ਤੋਂ ਨਿਰਾਸ਼। ਇਹ ਦੂਜੀ ਗੱਲ ਵੀ ਗੈਰ ਪ੍ਰਾਕਿਰਤਿਕ ਹੈ, ਐਸਾ ਹੋ ਨਹੀਂ ਸਕਦਾ। ਪ੍ਰਥਮ 12 ਸਾਲ ਤੱਕ ਗਰਭਵਾਸ, ਦੂਸਰਾ ਜੰਮਦਿਆਂ ਹੀ ਉਦਾਸ, ਇਹ ਦੋਵੇਂ ਘਟਨਾਵਾਂ ਐਸੀਆਂ ਨੇ ਜਿਹਨੂੰ ਥੋੜ੍ਹੀ ਜਿਹਾ ਵੀ ਅਕਲ ਰੱਖਣ ਵਾਲਾ ਮਨੁੱਖ ਮੰਨੇਗਾ ਨਹੀਂ। ਜੰਮਦੇ ਹੀ ਸੁੱਖ ਲਈ ਉਦਾਸੀ। ਹੁਣ ਮੈਂ ਅਰਜ਼ ਕਰਾਂ, ਭਾਈ ਗੁਰਦਾਸ ਜੀ ਨੇ ਜੋ ਇਹ ਰਮਜ਼ ਦੇ 'ਚ ਗੱਲ ਆਖੀ ਹੈ ਅਤੇ ਪੁਰਾਣਾਂ ਦੇ 'ਚ ਇਹ ਜੋ ਰਮਜ਼ ਭਰੀ ਗੱਲ ਲਿਖੀ ਹੋਈ ਹੈ, ਮੈਂ ਕੱਲ ਵੀ ਅਰਜ਼ ਕੀਤੀ, ਰਮਜ਼ ਨੂੰ ਖੋਲੀਏ ਨਾ ਤਾਂ ਪੱਲੇ ਕੁਛ ਨਹੀਂ ਪੈਂਦਾ। ਗੁਰੂ ਪਿਤਾ ਹੈ, ਸ਼ਬਦ ਪਿਤਾ ਹੈ, ਇਹ ਸਤਸੰਗ ਮਾਤਾ ਹੈ, ਮਾਂ ਹੈ। ਮਨੁੱਖ ਗਰਭ ਦੇ 'ਚ ਬੈਠਾ, ਗਰਭ ਦੇ 'ਚ ਬੈਠਾ, ਗਰਭ ਦੇ ਬੱਚੇ ਨੂੰ ਮਾਂ ਦਾ ਖਾਧਾ ਹੋਇਆ, ਮਾਂ ਦਾ ਪੀਤਾ ਹੋਇਆ, ਉਹ ਪ੍ਰਾਪਤ ਹੁੰਦਾ। ਇੱਥੇ ਸਿਰਫ ਬੈਠਣਾ ਹੁੰਦਾ ਹੈ, ਸੁਣ ਕੇ ਸ਼ਬਦ ਨੂੰ ਗ੍ਰਹਿਣ ਕਰਨਾ ਹੁੰਦਾ, ਲੈਣਾ ਹੁੰਦਾ, ਇਹ ਗਰਭ ਹੈ। ਪਰ ਇੱਕ ਪ੍ਰਸ਼ਨ ਹੈ, ਇੱਕ ਸਵਾਲ ਹਰ ਵਕਤ ਖੜਾ ਹੋਵੇਗਾ, ਇਸ ਗਰਭ ਕਾਲ ਦੀ ਅਵਧੀ, ਹੁਣ ਮੈਂ ਅਰਜ਼ ਕਰਾਂ, ਇੱਕ ਦਿਨ ਦੇ 'ਚ ਵੀ ਜਨਮ ਹੋ ਸਕਦਾ, ਇੱਕ ਮਹੀਨੇ 'ਚ ਵੀ ਜਨਮ ਹੋ ਸਕਦਾ, ਇੱਕ ਸਾਲ ਦੇ 'ਚ ਵੀ ਜਨਮ ਹੋ ਸਕਦਾ, 12 ਸਾਲ ਦੇ 'ਚ ਵੀ ਜਨਮ ਹੋ ਸਕਦਾ ਹੈ, ਔਰ ਐਸਾ ਹੋ ਸਕਦਾ ਹੈ ਜਨਮ ਲੈਣ ਲੱਗਿਆਂ ਸਰੀਰਕ ਜਨਮ 100 ਲੈਣੇ ਪੈਣ ਤਾਂ ਕਿਧਰੇ ਹੋਵੇ। ਸਮਾਂ ਨਿਰਧਾਰਿਤ ਨਹੀਂ ਹੈ, ਨਹੀਂ, ਅੱਜ ਵੀ ਜਨਮ ਹੋ ਸਕਦਾ। ਬਾਬਾ ਫਰੀਦ ਤੇ ਕਹਿੰਦੇ ਨੇ, ਕੱਲ੍ਹ ਤੇ ਗੱਲ ਨਾ ਛੱਡ, ਅੱਜ ਹੀ ਮੁਕਰ, ਆਜ ਮਿਲਾਵਾ ਸ਼ੇਖ ਫਰੀਦ, ਕਾਟਾਕਮ ਕੂੰਜਣੀਆਂ ਮਨੋ ਮਚਿੰਦਣੀਆਂ, ਤੁਕ ਦਮ ਕਰਾਰੀ ਜੋ ਕਰੋ ਆਜ਼ਰ ਹਜ਼ੂਰ ਖੁਦਾ ਹੈ। ਸਪਤ ਰਿਸ਼ੀਆਂ ਦਾ ਬਾਲਮੀਕ ਨੂੰ ਮਿਲਾਪ ਹੋ ਗਿਆ, ਇੱਕ ਦਿਨ ਦੇ 'ਚ ਹੀ ਜਨਮ ਹੋ ਗਿਆ, ਇੱਕ ਦਿਨ, ਇੱਕ ਦਿਨ ਦੇ ਸਤਸੰਗ ਨੇ ਖੇਡ ਬਣਾ ਦਿੱਤੀ। ਸਿਰਫ ਇੱਕ ਦਿਨ ਸਪਤ ਰਿਸ਼ੀਆਂ ਦਾ ਮਿਲਾਪ ਹੋਇਆ, ਇੱਕੋ ਹੀ ਸ਼ਬਦ ਸੁਣਿਆ ਸੱਜਣ ਨੇ, ਅੰਦਰੋਂ ਸਾਰੀ ਠੱਗੀ ਨਿਕਲ ਗਈ, ਇੱਕੋ ਹੀ ਸ਼ਬਦ ਸੁਣਿਆ। ਹੁਣ ਮੈਂ ਫਿਰ ਦੁਹਰਾਵਾਂ, ਮਾਂ ਬਾਪ ਸੁੱਤ ਨੂੰ ਜਨਮ ਦਿੰਦੇ ਨੇ, ਸਤਸੰਗ ਸੰਤ ਨੂੰ ਜਨਮ ਦਿੰਦੇ, ਮਾਂ ਬਾਪ ਪੁੱਤ ਨੂੰ ਜਨਮ ਦਿੰਦੇ ਨੇ, ਸਤਸੰਗ ਗੁਰਮੁਖ ਨੂੰ ਜਨਮ ਦਿੰਦੀ ਹੈ, ਬ੍ਰਹਮ ਗਿਆਨੀ ਨੂੰ ਜਨਮ ਦਿੰਦੀ। ਮਾਂ ਦੀ ਗਰਭ ਕਾਲ ਦੀ ਅਵਸਥਾ 9-10 ਮਹੀਨੇ ਆਉਂਦੀ ਹੈ, ਇੱਥੇ ਸਮਾਂ ਨਿਰਧਾਰਿਤ ਨਹੀਂ ਹੈ, ਨਹੀਂ ਹੈ। ਇੱਕ ਦਿਨ ਵਿੱਚ ਜਨਮ ਹੋ ਸਕਦਾ, ਮੈਂ ਫਿਰ ਦੁਹਰਾਉਣ ਲੱਗਾ, ਇੱਕ ਮਹੀਨੇ 'ਚ ਜਨਮ ਹੋ ਸਕਦਾ, ਇੱਕ ਸਾਲ ਵਿੱਚ ਜਨਮ ਹੋ ਸਕਦਾ, 12 ਸਾਲ ਦੇ ਜਨਮ ਹੋ ਸਕਦਾ, ਕਈ ਜ਼ਿੰਦਗੀਆਂ ਲੱਗ ਜਾਣ, ਸ਼ਾਇਦ ਕਈ ਜਨਮਾਂ ਤੋਂ ਬਾਅਦ ਜਨਮ ਹੋਵੇ। ਰਵਿਦਾਸ ਕਹਿ ਰਹੇ ਨੇ, ਬਹੁਤ ਜਨਮ ਬਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖ, ਕਈ ਜਨਮ ਭਟਕੇ। ਸ਼ਮਸ ਤਬਰੇਜ਼ ਆਪਣੀਆਂ 9 ਮਾਵਾਂ ਦੇ ਨਾਂ ਵੀ ਲਿਖਦਾ ਹੈ, ਮੈਂ ਤਾਂ ਪੜ੍ਹ ਕੇ ਦੰਗ ਰਹਿ ਗਿਆ। ਕੋਈ ਮੈਂ ਅੱਜ ਦਾ ਕਹਿੰਦਾ ਬਹੁਤ ਪੁਰਾਣਾ, ਭਾਈ ਸਾਹਿਬ ਭਾਈ ਨੰਦ ਲਾਲ ਦਾ ਬੋਲ ਵੀ ਸੁਣਾ ਦਿਆਂ ਅਤੇ ਸ਼ਮਸ ਤਬਰੇਜ਼ ਦਾ ਵੀ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ, ਨਾ ਬੂਦ ਹੇਚ ਨਿਸ਼ਾਨ ਹਾਂ ਜੇ ਜ਼ਮੀਨੋਂ ਆਸਮਾ, ਕਿ ਸ਼ੌਕੇ ਯਾਦੇ ਤੋਂ ਅਵਰਦ ਦਰ ਵਜੂਦ ਮਰਾ। ਜ਼ਮੀਨ ਅਤੇ ਆਸਮਾਨ ਦਾ ਨਾਮੋ ਨਿਸ਼ਾਨ ਨਹੀਂ ਸੀ, ਅਜੇ ਇਸ ਤਰ੍ਹਾਂ ਦਾ ਸੰਸਾਰ ਅਤੇ ਦੁਨੀਆ ਨਹੀਂ ਸੀ। ਭਾਈ ਸਾਹਿਬ ਕਹਿੰਦੇ ਨੇ, ਹੇ ਪ੍ਰਭੂ ਹੇ ਮੇਰੇ ਗੁਰੂ, ਬੰਦਗੀ ਦਾ ਸ਼ੌਕ, ਤੇਰੇ ਮਿਲਣ ਦਾ ਸ਼ੌਕ ਉਦੋਂ ਦਾ ਮੈਨੂੰ ਭਟਕਾ ਰਿਹਾ। ਮੈਂ ਤਾਂ ਚੱਲ ਰਿਹਾ, ਕੋਈ ਅੱਜ ਦਾ ਬੋਲ ਮੈਂ ਫਿਰ ਤੁਹਾਡੇ ਸਾਹਮਣੇ ਰੱਖਾਂ। ਨਾ ਬੋਧ ਹੇਚ ਨਿਸ਼ਾਨ ਹਾਂ ਜੇ ਜ਼ਮੀਨੋ ਆਸਮਾ, ਕਿ ਸ਼ੌਕੇ ਯਾਦੇ ਤੋਂ ਅਵਰਦ ਦਰ ਵਜੂਦ ਮਰਾ। ਇਹਨੂੰ ਸ਼ਮਸ ਤਬਰੇਜ਼ ਇੰਜ ਬਿਆਨ ਕਰਦਾ ਹੈ, ਆਦਮ ਨਾ ਬੋਧੋ ਮਨ ਬੋਧੋ, ਇਹ ਮਨੁੱਖ ਨਹੀਂ ਸਨ ਪਰ ਮੈਂ ਤੇ ਹੈ ਸੀ, ਭਾਵ ਇਹ ਮਨੁੱਖਤਾ ਨਹੀਂ ਸੀ ਮੈਂ ਤੇ ਹੈ ਸੀ, ਭਾਵੇਂ ਪੱਥਰ ਦੇ ਰੂਪ ਵਿੱਚ ਭਾਵੇਂ ਬਨਸਪਤੀ ਦੇ ਰੂਪ ਵਿੱਚ, ਮੈਂ ਤੇ ਹੈ ਸੀ। ਜਦ ਪੂਰਾ ਚਾਨਣਾ ਹੋ ਜਾਂਦਾ ਫਿਰ ਬੰਦੇ ਨੂੰ ਪਤਾ ਚੱਲਦਾ, ਮੈਂ ਪੱਥਰਾਂ ਤੋਂ ਲੰਘਿਆ, ਮੈਂ ਬਨਸਪਤੀ ਤੋਂ ਲੰਘਿਆ, ਮੈਂ ਪਸ਼ੂਆਂ ਤੋਂ ਲੰਘਿਆ। ਇਹ ਉਹਨਾਂ ਨੇ ਆਖਿਆ ਜਿਨ੍ਹਾਂ ਨੂੰ ਅੱਗੇ ਪਿੱਛੇ ਦਿਸਿਆ, ਜਿਵੇਂ ਟੌਰਚ ਦੀ ਰੋਸ਼ਨੀ ਸਿੱਧੀ ਜਾਂਦੀ, ਐਨ ਸਿੱਧਾ ਅਸੀਂ ਦੇਖਦੇ ਹਾਂ ਦੂਰ ਤੱਕ, ਅਤੇ ਜੇ ਪਿੱਛੇ ਕਰੀਏ ਮੁੜ ਕੇ ਫਿਰ ਪਿੱਛੇ ਵੀ ਦੇਖ ਸਕਦੇ। ਜਿਹਦੇ ਕੋਲ ਇਹ ਲੰਬੀ ਸਮਝ ਆ ਜਾਂਦੀ ਹੈ ਉਹ ਆਪਣਾ ਭਵਿਸ਼ ਵੀ ਦੇਖ ਸਕਦਾ ਹੈ, ਆਪਣਾ ਭੂਤਕਾਲ ਵੀ ਦੇਖ ਸਕਦਾ ਹੈ। ਦੂਰ ਕਿਉਂ ਜਾਓ, ਆਪਣੇ ਪਿਛਲੇ ਜਨਮਾਂ ਦੀ ਕਥਾ ਲਿਖੀ ਹੈ ਮਹਾਤਮਾ ਬੁੱਧ ਨੇ, ਆਪਣੇ ਪਿਛਲੇ ਜਨਮ ਦੀਆਂ ਮਾਵਾਂ ਦਾ ਜ਼ਿਕਰ ਕੀਤਾ ਹੈ ਸ਼ਮਸ ਤਬਰੇਜ਼ ਨੇ, ਅਤੇ ਦੂਰ ਕਿਉਂ ਜਾਓ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੇਮਕੁੰਡ ਦੀ ਤਪੀਸ਼ਵਰ ਦੀ ਗੱਲ ਕਰਦੇ ਨੇ, ਉਹ ਇਸ ਜਨਮ ਦੀ ਨਹੀਂ, ਇਸ ਜਨਮ ਦੀ ਨਹੀਂ। ਸ਼ਮਸ ਤਬਰੇਜ਼ ਕਹਿੰਦਾ ਹੈ, ਆਦਮ ਨਾ ਬੋਧੋ ਮਨ ਬੋਧਮ, ਇਹ ਮਨੁੱਖ ਇਸ ਤਰ੍ਹਾਂ ਦੇ ਨਹੀਂ ਸਨ, ਮਨੁੱਖਤਾ ਇਸ ਤਰ੍ਹਾਂ ਦੀ ਨਹੀਂ ਸੀ, ਇਨਸਾਨ ਇਸ ਤਰ੍ਹਾਂ ਦਾ ਨਹੀਂ ਸੀ, ਮੈਂ ਹੈ ਸੀ। ਆਦਮ ਨਾ ਬੋਧੋ ਮਨ ਬੋਧਮ, ਹਵਾ ਨਾ ਬੋਧੋ ਮਨ ਬੋਧਮ, ਅਜੇ ਮਾਇਆ ਵੀ ਨਹੀਂ ਸੀ, ਇਹ ਰੰਗ ਰੂਪ ਰਸ ਇਹ ਕੁਛ ਵੀ ਨਹੀਂ ਸਨ, ਇੰਦਰੇ ਵੀ ਨਹੀਂ ਸਨ, ਇੰਦਰੀਆਂ ਦਾ ਰਸ ਵੀ ਨਹੀਂ ਸੀ। ਸ਼ਮਸ ਤਬਰੇਜ਼, ਆਦਮ ਨਾ ਬੋਧੋ ਮਨ ਬੋਧਮ, ਹਵਾ ਨਾ ਬੋਧੋ ਮਨ ਬੋਧਮ, ਇਹ ਕਸ ਨਾ ਬੋਧੋ ਮਨ ਬੋਧਮ, ਮਨ ਆਸ਼ਕੇ ਦੇਰੀ ਨਾ, ਇਹ ਕੁਛ ਵੀ ਨਹੀਂ ਸੀ, ਨਾ ਬਨਸਪਤੀ, ਨਾ ਪਸ਼ੂ ਪਕਸ਼ੀ, ਨਾ ਮਨੁੱਖ, ਇਹ ਕੁਛ ਵੀ ਨਹੀਂ ਸੀ। ਇਹ ਮੇਰੇ ਪ੍ਰਭੂ, ਮੈਂ ਤੇ ਉਦੋਂ ਦਾ ਯਾਤਰਾ ਦੇ ਚਾਂ, ਯਾਤਰਾ ਪੱਥਰਾਂ ਤੋਂ ਆਰੰਭ ਹੋਈ ਸੀ, ਮੈਂ ਤੇ ਉਦੋਂ ਦਾ, ਕੋਈ ਅੱਜ ਦਾ। ਜੋ ਸ਼ਮਸ ਤਬਰੇਜ਼ ਕਹਿ ਰਹੇ ਨੇ ਨੰਦ ਲਾਲ, ਉਸਨੂੰ ਇੰਝ ਕਹਿ ਰਹੇ ਨੇ, ਨਾ ਬੂਧ ਹੇਚ ਨਿਸ਼ਾਨ ਹਾਂ ਜੇ ਜ਼ਮੀਨੋ ਆਸਮਾ, ਕਿ ਸ਼ੌਕੇ ਯਾਦੇ ਤੋ ਅਵਰਦ ਦਰ ਵਜੂਦ ਮਰਾ। ਇੱਕ ਦਿਨ ਦੇ 'ਚ ਵੀ ਜਨਮ ਹੋ ਸਕਦਾ ਹੈ ਮਨੁੱਖ, ਪੱਥਰ ਦਾ ਇੱਕ ਦਿਨ ਦੇ ਜਨਮ ਨਹੀਂ ਹੋ ਸਕਦਾ, ਉਹਨੂੰ ਹਜ਼ਾਰਾਂ ਸਾਲ ਲੱਗਣਗੇ ਮਿੱਟੀ ਹੋ ਕੇ ਬਨਸਪਤੀ ਬਣਨ ਦੇ 'ਚ। ਬਨਸਪਤੀ ਦਾ ਜਨਮ ਇੱਕ ਦਿਨ ਦੇ 'ਚ ਨਹੀਂ ਹੋ ਸਕਦਾ, ਉਹਨੂੰ ਲੱਖਾਂ ਸਾਲ ਲੱਗਣਗੇ ਕੀੜੇ ਮਕੌੜੇ ਪਸ਼ੂ ਪਕਸ਼ੀ ਹੋਣ ਦੇ 'ਚ। ਪਸ਼ੂ ਦਾ ਜਨਮ ਇੱਕ ਦਿਨ ਦੇ 'ਚ ਨਹੀਂ ਹੋ ਸਕਦਾ ਕਿ ਸੰਤ ਬਣ ਜਾਏ, ਭਗਤ ਬਣ ਜਾਏ, ਉਹਨੂੰ ਲੱਖਾਂ ਹਜ਼ਾਰਾਂ ਸਾਲ ਲੱਗਣਗੇ ਮਨੁੱਖ ਬਣਨ ਦੇ 'ਚ। ਮਨੁੱਖ ਦਾ ਜਨਮ ਇੱਕ ਦਿਨ ਵਿੱਚ ਹੋ ਸਕਦਾ ਹੈ, ਭਗਵਾਨ ਹੋ ਸਕਦਾ ਹੈ, ਪਰਮਾਤਮਾ ਹੋ ਸਕਦਾ, ਬ੍ਰਹਮ ਗਿਆਨੀ ਹੋ ਸਕਦਾ। ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਵਰਿਆ। ਗੋਬਿੰਦ ਨੂੰ ਮਿਲਣ ਦੀ ਵਾਰੀ ਪਸ਼ੂਆਂ ਕੋਲ ਨਹੀਂ ਹੈ, ਬਨਸਪਤੀ ਕੋਲ ਨਹੀਂ ਹੈ, ਪੱਥਰਾਂ ਕੋਲ ਨਹੀਂ ਹੈ, ਮਨੁੱਖ ਕੋਲ ਹੈ। ਇੱਕ ਦਿਨ ਦੇ ਚ ਗੋਬਿੰਦ ਨੂੰ ਮਿਲ ਸਕਦਾ ਹੈ, ਇੱਕ ਦਿਨ ਦੇ ਚ ਇਸਦਾ ਜਨਮ ਹੋ ਸਕਦਾ। ਜੰਮਦਿਆਂ ਫਿਰ ਇਹਨੂੰ ਆਖਣਾ ਪੈ ਗਿਆ ਤੇ ਰਿਸ਼ੀ ਹੋ ਗਏ, ਤੇ ਗੁਰਮੁਖ ਹੋ ਗਏ, ਇੱਥੇ ਬ੍ਰਹਮ ਗਿਆਨੀ ਹੋ ਗਿਆ, ਇੱਥੇ ਸੰਤ ਹੋ ਗਿਆ। ਮਾਂ ਬਾਪ ਸੁੱਤ ਨੂੰ ਜਨਮ ਦਿੰਦੇ ਨੇ, ਸਤਸੰਗ ਸੰਤ ਨੂੰ ਜਨਮ ਦਿੰਦੇ। ਮਾਂ ਬਾਪ ਪੁੱਤ ਨੂੰ ਜਨਮ ਦਿੰਦੀ, ਸਤਸੰਗ ਗੁਰਮੁਖ ਨੂੰ ਜਨਮ ਦਿੰਦਾ। 12 ਸਾਲ ਸੁਖਦੇਵ ਸਤਸੰਗ ਕਰਦਾ ਹੈ। ਸਤਸੰਗ ਮਾਤਾ ਹੈ, ਮਾਂ ਹੈ, ਗੁਰੂ ਪਿਤਾ ਹੈ। 12 ਸਾਲ ਦੀ ਸੰਗਤ ਦਾ ਫਲ ਉਦਾਸ ਹੋ ਗਿਆ, ਆਪਣੇ ਕੋਲ ਬੈਠ ਗਿਆ, ਸਾਰਿਆਂ ਤੋਂ ਨਿਰਾਸ਼ ਹੋ ਗਿਆ, ਸਭ ਕੁਛ ਤੋਂ ਨਿਰਾਸ਼ ਹੋ ਗਿਆ। ਔਰ ਜਿਤਨੇ ਚਿਰ ਤੱਕ ਨਿਰਾਸ਼ ਨਹੀਂ ਆਉਂਦਾ ਇਹ ਉਦਾਸ ਨਹੀਂ, ਅਤੇ ਜਿੰਨੇ ਚਿਰ ਤੱਕ ਉਦਾਸ ਨਹੀਂ ਪਰਮਾਤਮਾ ਦੀ ਤਲਾਸ਼ ਵੀ ਨਹੀਂ। ਇਹ ਵੀ ਮੈਂ ਅਰਜ਼ ਕਰਦੇ ਹਾਂ, ਕਿਸੇ ਵਕਤ ਇਸ ਨੂੰ ਮੈਂ ਫਿਰ ਤੁਹਾਡੇ ਸਾਹਮਣੇ ਜੋ ਹੈ ਖੋਲ੍ਹਾਂਗਾ। ਆਵਾਂਗੇ ਤਾਂ ਅਸੀਂ ਅੰਧ ਵਿਸ਼ਵਾਸ ਦੀ ਤਰ੍ਹਾਂ, ਅੰਧ ਵਿਸ਼ਵਾਸ ਦੀ ਤਰ੍ਹਾਂ। ਗਰਭਕਾਲ ਦੇ ਬੱਚੇ ਕੋਲ ਕੀ ਆਉਂਦਾ? ਕੁਛ ਵੀ ਨਹੀਂ, ਨਾ ਵੇਖਣਾ, ਨਾ ਸੁਣਨਾ, ਨਾ ਬੋਲਣਾ, ਨਾ ਸਪਰਸ਼। ਇੰਦਰੀਆਂ ਦੇ ਤਮਾਮ ਦਰਵਾਜ਼ੇ ਬੰਦ ਨੇ। ਮਾਂ ਜੋ ਖਾ ਰਹੀ ਹੈ ਖਾ ਰਿਹਾ, ਮਾਂ ਜੋ ਪੀ ਰਹੀ ਹੈ ਉਹਨੂੰ ਮਿਲ ਰਿਹਾ, ਵਿਚਾਰਾ ਸੁਣ ਰਿਹਾ ਹੈ। ਸਤਸੰਗੀ ਜੋ ਸਤਸੰਗ ਦੇ ਸੁਣਾਇਆ ਜਾ ਰਿਹਾ ਆਪਣੀ ਸਮਝ ਕੁਛ ਵੀ ਨਹੀਂ, ਜੋ ਸੁਣਾ ਰਿਹਾ ਜਾ ਰਿਹਾ ਸੁਣ ਰਿਹਾ, ਜੋ ਕਰਾਇਆ ਜਾ ਰਿਹਾ ਕਰ ਰਹੇ। ਇੰਝ ਕਰੋ ਇੰਝ ਕਰੋ, ਪੁੰਨਿਆਂ ਦਾ ਵਰਤ ਰੱਖੋ, ਮੱਸਿਆ ਦਾ ਵਰਤ ਰੱਖੋ, ਉਸ ਤੀਰਥ 'ਤੇ ਜਾਓ, ਉਸ ਦੇਵੀ ਦੀ ਉਪਾਸ਼ਨਾ ਕਰੋ, ਉਸ ਦੇਵੀ ਦੀ ਭੱਜੇ ਫਿਰਦੀ ਦੁਨੀਆ ਭੱਜੀ ਫਿਰਦੀ, ਉਸ ਡੇਰੇ ਜਾਓ, ਉਸ ਡੇਰੇ ਜਾਓ, ਉਸ ਡੇਰੇ ਜਾਓ, ਉਸ ਡੇਰੇ ਜਾਓ। ਕਰਾਇਆ ਕਰ ਰਿਹਾ, ਸੁਣਾਇਆ ਹੋਇਆ ਸੁਣ ਰਿਹਾ, ਆਪਣੀ ਕੋਈ ਸਮਝ ਨਹੀਂ। ਅੰਧ ਵਿਸ਼ਵਾਸ, ਅੰਧ ਵਿਸ਼ਵਾਸ ਇੰਝ ਕਹਿ ਲਓ, ਧਰਮ ਤਾਂ ਹੈ ਇਸ ਬੰਦੇ ਕੋਲ ਪਰ ਲਾਸ਼ ਹੈ, ਮੁਰਦਾ ਹੈ, ਗੁਸਤਾਖੀ ਵਾ। ਸ਼ਮਸ਼ਾਨ ਘਾਟ ਦੇ 'ਚ ਮੁਰਦੇ ਜਾਂਦੇ ਨੇ, ਖਾਕ ਹੋ ਜਾਂਦੇ ਨੇ, ਰਾਖ ਹੋ ਜਾਂਦੇ ਨੇ। ਅਗਰ ਮਰਗਟ ਘਾਟ ਹੈ, ਸ਼ਮਸ਼ਾਨ ਘਾਟ ਹੈ ਤਾਂ ਰਾਖ ਹੋ ਜਾਂਦੇ ਨੇ, ਕਬਰਿਸਤਾਨ ਹੈ ਤਾਂ ਖਾਕ ਹੋ ਜਾਂਦੇ ਨੇ। ਸਾਰੇ ਧਾਰਮਿਕ ਮੰਦਰ ਐਸੇ ਨੇ, ਆਉਂਦਾ ਤਾਂ ਇੱਥੇ ਮੁਰਦਾ ਵਿਸ਼ਵਾਸ ਹੈ। ਅੰਧ ਵਿਸ਼ਵਾਸ ਜ਼ਿੰਦਗੀ ਲੈ ਕੇ ਜਾਂਦੇ ਨੇ, ਜੀਵਨ ਲੈ ਕੇ ਜਾਂਦੇ ਨੇ। ਸ਼ਮਸ਼ਾਨ ਘਾਟ ਬੰਦੇ ਦੇ ਤਨ ਨੂੰ ਰਾਖ ਕਰ ਦਿੰਦਾ ਹੈ, ਖਾਕ ਕਰ ਦਿੰਦਾ ਹੈ। ਹਰੀ ਦਾ ਮੰਦਰ ਸਤਸੰਗ ਮਨੁੱਖ ਦੇ ਮਨ ਨੂੰ ਨੂਰ ਕਰ ਦਿੰਦਾ ਹੈ, ਜੋਤ ਸਰੂਪ ਕਰ ਦਿੰਦਾ, ਨਵਾਂ ਜਨਮ ਮਿਲਦਾ। ਅੰਧ ਵਿਸ਼ਵਾਸ ਹੀ ਵਿਸ਼ਵਾਸ ਦੇ 'ਚ ਬਦਲੇਗਾ, ਆਵੇਗਾ ਤਾਂ ਬੰਦਾ ਅੰਧ ਵਿਸ਼ਵਾਸ ਕਰੇਗਾ। ਇਹ ਅੰਧ ਵਿਸ਼ਵਾਸ ਹੈ, ਜਿਸ ਪਰਮਾਤਮਾ ਨੂੰ ਮੈਂ ਦੇਖਿਆ ਨਹੀਂ ਹੁਣ ਉਹਨੂੰ ਮੰਨਾਂ, ਜਿਹਨੂੰ ਮੈਂ ਜਾਣਦਾ ਨਹੀਂ ਉਸ 'ਤੇ ਮੈਂ ਭਰੋਸਾ ਕਰਾਂ, ਜਿਹਨੂੰ ਮੈਂ ਸਮਝਦਾ ਨਹੀਂ ਉਹ ਵੀ ਮੈਂ ਮੰਨਾਂ। ਇਹ ਤਾਂ ਅੰਧ ਵਿਸ਼ਵਾਸ, ਦੇਖਿਆ ਵੀ ਨਹੀਂ ਤਾਂ ਮੰਨਾਂ, ਸਮਝਿਆ ਵੀ ਨਹੀਂ ਤਾਂ ਕਬੂਲ ਕਰਾਂ, ਅੰਧ ਵਿਸ਼ਵਾਸ। ਇਹਦੇ ਉੱਤੇ ਅਕਸਰ ਮੈਂ ਇੱਕ ਵਾਕਿਆ ਸਰਵਨ ਕਰਾਉਂਦਾ ਹੁੰਦਾ। ਸਵਾਮੀ ਵਿਵੇਕਾਨੰਦ ਬੜੇ ਆਲਮ ਫਾਜ਼ਲ ਸਨ, 4-5 ਉਹਨਾਂ ਦੇ ਬੜੇ ਕੀਮਤੀ ਗ੍ਰੰਥ ਨੇ, ਔਰ ਇਹ ਉਹਨਾਂ ਨੇ ਬੋਲ ਆਖੇ ਸਨ। ਉਹਨਾਂ ਤੋਂ ਬਾਅਦ ਵਿੱਚ ਮਦਨ ਮੋਹਨ ਮਾਲਵੀਆ ਨੇ ਨਕਲ ਕੀਤੇ। ਇਹ ਸਵਾਮੀ ਵਿਵੇਕਾਨੰਦ ਨੇ ਕਿਹਾ ਸੀ, ਭਾਰਤ ਨੂੰ ਬਚਾਉਣਾ ਹੈ ਅਤੇ ਜੇ ਭਾਰਤ ਦੀ ਸੰਸਕ੍ਰਿਤੀ ਨੂੰ ਬਚਾਉਣਾ ਹੈ ਤਾਂ ਹਰ ਘਰ ਵਿੱਚ ਇੱਕ ਬੱਚਾ ਸਿੱਖ ਹੋਣਾ ਚਾਹੀਦਾ, ਇਹ ਉਹਨਾਂ ਨੇ ਕਿਹਾ ਸੀ। ਬਾਅਦ ਵਿੱਚ ਉਹਨਾਂ ਦੇ ਬੋਲਾਂ ਨੂੰ ਮਦਨ ਮੋਹਨ ਮਾਲਵੀਆ ਨੇ ਬਿਆਨ ਕੀਤਾ, ਜਿਸ ਨੇ ਬਨਾਰਸ ਯੂਨੀਵਰਸਿਟੀ ਹਿੰਦੂ ਯੂਨੀਵਰਸਿਟੀ ਬਣਾਈ। ਭਾਰਤ ਦੀ ਸੰਸਕ੍ਰਿਤੀ ਨੂੰ ਬਚਾਉਣਾ ਹੈ, ਭਾਰਤ ਦੀ ਰੂਪ ਰੇਖਾ ਨੂੰ ਬਚਾਉਣਾ ਹੈ, ਹਰ ਘਰ ਦੇ 'ਚ ਇੱਕ ਬੱਚਾ ਸਿੱਖ ਹੋਣਾ ਚਾਹੀਦਾ। ਸਵਾਮੀ ਵਿਵੇਕਾਨੰਦ ਮਦਨ ਮੋਹਨ ਮਾਲਵੀਆ। ਵਿਵੇਕਾਨੰਦ ਤੇ ਕਿਸੇ ਨੇ ਪ੍ਰਸ਼ਨ ਕੀਤਾ, ਸਵਾਮੀ ਜੀ ਕਿਆ ਮਨੁੱਖ ਦੀ ਜ਼ਿੰਦਗੀ ਵਿੱਚ ਬਲਾਈਂਡ ਫੇਥ ਲਈ ਕੋਈ ਥਾਂ ਹੈ? ਸੰਸਾਰ ਦੇ ਮਾਰਗ 'ਤੇ ਚੱਲ ਕੇ ਬਹੁਤ ਕੁਛ ਵੀ ਪ੍ਰਾਪਤ ਹੋ ਜਾਏ, ਖਾਲੀ ਦੇ ਖਾਲੀ ਰਹਿ ਜਾਵਾਂਗੇ? ਪਰਮਾਤਮਾ ਦੇ ਮਾਰਗ 'ਤੇ ਚੱਲ ਕੇ ਨਾ ਵੀ ਕੁਛ ਮਿਲਿਆ, ਬਹੁਤ ਕੁਛ ਮਿਲ ਜਾਏਗਾ, ਤੜਪ ਮਿਲ ਜਾਏਗੀ, ਉਹਦੀ ਪਿਆਸ ਮਿਲ ਜਾਏਗੀ, ਉਹਦੀ ਖਿੱਚ ਮਿਲ ਜਾਏਗੀ। ਤੋ ਆਉਣਾ ਤੇ ਅੰਧ ਵਿਸ਼ਵਾਸ ਕਰਕੇ ਪਿਆ, ਇਹ ਵੀ ਮੈਂ ਅਰਜ਼ ਕਰਦੇ ਹਾਂ। ਜਦੋਂ ਵਿਸ਼ਵਾਸ ਪੂਰਾ ਬੱਝ ਜਾਂਦਾ ਹੈ, ਜਾਂ ਕਿ ਰਿਦੇ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਇੱਥੇ ਜਿਹੜੇ ਬੋਲ ਨੇ ਅੱਜ ਦੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਉਸ ਅਵਸਥਾ ਦੇ, ਉਸ ਅਭਿਆਸੀ ਦੇ ਬਿਆਨ ਪਏ ਕਰਦੇ ਨੇ ਜਿਹਦਾ ਵਿਸ਼ਵਾਸ ਬੱਝ ਗਿਆ। ਮੇਰੀ ਇੱਕ ਅਰਜ਼ੋਈ ਹੈ, ਇਹ ਮੇਰੇ ਮਾਲਕ ਯਕ ਅਰਜ਼ ਗੁਫਤਮ ਪੇਸ਼ ਤੋ, ਇੱਕ ਅਰਜ਼ੀ ਹੈ ਮੇਰੀ, ਇੱਕ ਬੇਨਤੀ ਹੈ ਮੇਰੀ। ਦਸ਼ ਦਰਗੋਸ਼ ਕੁਨ ਕਰਤਾਰ, ਪਰ ਹੇ ਮੇਰੇ ਕਰਤਾਰ, ਮੈਂ ਹਵਾ 'ਚ ਗੱਲ ਨਹੀਂ ਉਡਾਉਣੀ, ਤੇਰੇ ਕੰਨਾਂ 'ਚ ਪਾਣੀ, ਇੰਝ ਨਹੀਂ। ਤੂੰ ਸੁਣ, ਮੇਰੀ ਤਰਫ ਧਿਆਨ ਦੇ, ਮੇਰੀ ਗੱਲ ਸੁਣ, ਮੈਂ ਤੇਰੇ ਕੰਨਾਂ 'ਚ ਪਾਣੀ ਹੈ, ਇੱਧਰ ਉੱਧਰ ਨਹੀਂ ਪਾਣੀ, ਕਿਸੇ ਹੋਰ ਨੂੰ ਨਹੀਂ ਸੁਣਾਉਣੀ। ਦਰਗੋਸ਼ ਕੁਨ ਕਰਤਾਰ, ਕਰਤਾਰ ਦੇ ਕੰਨਾਂ 'ਚ ਕਿਉਂ ਪਾਉਣਾ ਚਾਹੁੰਦੇ ਹੋ? ਤੋ ਹੁਣ ਦੂਸਰੀ ਪੰਕਤੀ 'ਚ ਸਤਿਗੁਰ ਦੱਸਦੇ ਨੇ, ਮੈਂ ਉਹਨਾਂ ਦੇ ਕੰਨਾਂ 'ਚ ਕਿਉਂ ਪਾਉਣਾ ਚਾਹੁੰਦਾ। ਹਾਂਜੀ, ਤੂੰ ਹੱਕਾ ਹੈ, ਤੂੰ ਸੱਚ ਹੈ। ਹੱਕ ਸੱਚ ਨੂੰ ਕਹਿੰਦੇ ਨੇ, ਹਕੀਕਤ ਸੱਚਾਈ, ਹੱਕ ਸੱਚ। ਤੂੰ ਹੱਕਾ ਹੈ, ਤੂੰ ਤੇ ਸੱਚ ਹੈ। ਫਿਰ ਤੂੰ ਕਬੀਰ ਹੈ, ਬਜ਼ੁਰਗ ਹੈ, ਅਨਾਦੀ ਹੈ, ਤੂੰ ਵੱਜਦਾ ਹੈ। ਕਹਿ ਨਾ ਸਕੇ ਕੋ ਤੂੰ ਕਦ ਕਾ, ਤੂੰ ਤੇ ਬਜ਼ੁਰਗ ਹੈ, ਤੂੰ ਤੇ ਬਹੁਤ ਪੁਰਾਣਾ। ਪੁਰਾਣੇ ਨੂੰ, ਬਜ਼ੁਰਗ ਨੂੰ ਅਰਬੀ ਦੇ 'ਚ ਕਬੀਰ ਕਹਿੰਦੇ ਨੇ, ਸੱਚ ਨੂੰ ਅਰਬੀ ਦੇ 'ਚ ਹੱਕ ਕਹਿੰਦੇ ਨੇ। ਹੱਕਾ ਕਬੀਰ ਕਰੀਮ ਤੂੰ, ਫਿਰ ਤੂੰ ਬਖਸ਼ਿੰਦ ਬਣਾ, ਰਹੀਮ ਬਣਾ, ਤੂੰ ਦਇਆ ਦੀ ਮੂਰਤੀ ਹੈ, ਤੂੰ ਬਜ਼ੁਰਗ ਹੈ, ਤੂੰ ਸੱਚ ਹੈ। ਹੱਕਾ ਕਬੀਰ ਕਰੀਮ ਤੂੰ, ਬੇਐਬ ਪਰਵਰਦੇਗਾਰ, ਪਰ ਹੇ ਮੇਰੇ ਪਰਵਰਦੇਗਾਰ, ਤੂੰ ਨਿਰਮਲ ਹੈ, ਪਾਵਨ ਅਤੇ ਪਵਿੱਤਰ ਹੈ, ਐਬਾਂ ਤੋਂ ਰਹਿਤ ਹੈ, ਔਗੁਣਾਂ ਤੋਂ ਰਹਿਤ ਹੈ, ਤੂੰ ਗੁਣਾਂ ਦਾ ਸਾਗਰ ਹੈ। ਇਸ ਵਾਸਤੇ ਤੇਰੇ ਕੰਨਾਂ 'ਚ ਮੈਂ ਅਰਜ਼ੋਈ ਕਰਨੀ ਹੈ, ਇੱਧਰ ਉੱਧਰ ਨਹੀਂ, ਤੇਰੇ ਅੱਗੋਂ ਬੇਨਤੀ ਕਰਨੀ ਹੈ। ਮੈਂ ਆਪਣੀਆਂ ਜਿਹੜੀਆਂ ਭਾਵਨਾਵਾਂ ਨੇ ਤੇਰੇ ਕੰਨਾਂ 'ਚ ਪਾਉਣੀਆਂ ਨੇ, ਮੈਂ ਕਿਸੇ ਹੋਰ ਨੂੰ ਨਹੀਂ ਸੁਣਾਉਣੀਆਂ। ਹਾਂਜੀ, ਇਹ ਦੁਨੀਆ ਸੰਸਾਰ ਦੇ ਕੰਨ 'ਚ ਕਿਉਂ ਨਹੀਂ ਪਾਉਣੀ ਮੈਂ? ਇਹ ਤਾਂ ਫਾਨੀ ਹੈ, ਨਾਸਵੰਤ, ਇਹ ਤਾਂ ਖਤਮ ਹੋਣ ਵਾਲੀ, ਇਹ ਤਾਂ ਅੱਜ ਹੈ ਅਤੇ ਕੱਲ ਕੋਈ। ਦੁਨੀਆ ਮਕਾਮ ਹੈ ਫਾਨੀ, ਇਹ ਮੇਰੇ ਪਰਵਰਦੇਗਾਰ, ਇਹ ਸੰਸਾਰ ਤਾਂ ਫਾਨੀ ਹੈ, ਨਾਸਵੰਤ ਹੈ। ਤਹਿਕੀਕ ਦਿਲ ਨਾ ਦਾਨੇ, ਤਹਿਕੀਕਾਤ ਤੋਂ ਇਹ ਸ਼ਬਦ ਬਣਿਆ ਹੈ, ਤਹਿਕੀਕ, ਸੱਚ ਕਰਕੇ ਜਾਣ। ਇਹ ਮੇਰੇ ਮਨ ਸੱਚ ਕਰਕੇ ਜਾਣ, ਇਹ ਦੁਨੀਆ ਨਾਸਵੰਦ ਫਾਨੀ ਹੈ, ਇੱਥੇ ਪਕੜਨ ਨੂੰ ਕੁਛ ਵੀ ਨਹੀਂ ਹੈ। ਹੱਥੋਂ ਜਿਵੇਂ ਪਵਨ ਨੂੰ ਪਕੜੀਏ, ਹਵਾ ਨੂੰ ਪਕੜੀਏ, ਹੱਥ 'ਚੋਂ ਨਿਕਲ ਜਾਂਦੀ ਹੈ। ਇਹ ਸੱਚ ਕਰਕੇ ਜਾਣ, ਦੁਨੀਆ ਫਾਨੀ ਹੈ, ਨਾਸਵੰਤ ਹੈ, ਆਪਣੇ ਮਨ ਨੂੰ ਇੰਝ ਕਹਿੰਦੇ ਨੇ। ਇਸ ਵਾਸਤੇ ਐ ਪਰਵਰਦੇਗਾਰ, ਮੈਂ ਆਪਣੀਆਂ ਸਾਰੀਆਂ ਸਮੱਸਿਆਵਾਂ ਤੇਰੇ ਅੱਗੋਂ ਰੱਖਦਾ। ਹਾਂਜੀ, ਹੇ ਮੇਰੇ ਪਰਵਰਦਿਗਾਰ, ਮੈਂ ਦੇਖਦਾ ਮੇਰੇ ਕੇਸਾਂ ਨੂੰ ਅਜ਼ਰਾਇਲ ਨੇ ਪਕੜਿਆ ਹੋਇਆ। ਅਸੀਂ ਕਹਿੰਦੇ ਹਾਂ ਜਬ ਜਮ ਆਏ ਕੇਸ ਗਏ ਭਟਕੇ, ਜਮਾਂ ਨੇ ਕੇਸਾਂ ਨੂੰ ਪਕੜਿਆ ਹੋਇਆ। ਮਹਾਰਾਜ ਕਹਿੰਦੇ ਨੇ ਅਜ਼ਰਾਇਲ ਨੇ ਕੇਸਾਂ ਨੂੰ ਪਕੜਿਆ ਹੋਇਆ। ਮੌਤ ਦਾ ਦੇਵਤਾ ਸੀ ਤੇ ਜਮ ਰਾਜ ਨੂੰ ਮੰਨਦੇ ਹਾਂ, ਮੁਸਲਮਾਨ ਅਜ਼ਰਾਇਲ ਨੂੰ ਮੰਨਦੇ। ਅਜ਼ਰਾਇਲ ਉਹ ਮੌਤ ਦਾ ਦੇਵਤਾ ਹੈ। ਜਿਸ ਘਰ ਦੇ ਵਿੱਚ ਮੌਤ ਹੋ ਜਾਂਦੀ ਹੈ, ਕਹਿੰਦੇ ਨੇ ਉਸ ਘਰ ਦੇ ਵਿੱਚ ਅਜ਼ਰਾਈਲ ਚਲਾ ਗਿਆ। ਸਾਡੇ ਦੇਸ਼ 'ਚ ਕਹਿੰਦੇ ਨੇ ਉੱਥੇ ਜੰਮ ਪਹੁੰਚ ਗਏ ਨੇ, ਲਿਆਉਣਗੇ, ਉਹਨੂੰ ਖਿੱਚ ਕੇ ਲਿਆਉਣਗੇ। ਐਸਾ ਕਿਉਂ ਕਿਹਾ? ਇਸ ਅਸਥੂਲ ਸਰੀਰ ਦੇ ਵਿੱਚੋਂ ਸੂਕਸ਼ਮ ਸਰੀਰ ਨੂੰ ਖਿੱਚ ਕੇ ਉਹ ਲੈ ਜਾਂਦੇ, ਪਰ ਕ੍ਰਿਤਿਕ ਰੂਪ ਦੇ ਵਿੱਚ ਇੱਕ ਬਹੁਤ ਵੱਡਾ ਓਪਰੇਸ਼ਨ ਹੈ। ਦੇਖੋ, ਸਰੀਰ ਦਾ ਕੋਈ ਇੱਕ ਅੰਗ ਕਿਸੇ 'ਚੋਂ ਕੱਢਣਾ ਹੋਵੇ, ਜਿਵੇਂ ਕਿਡਨੀ ਕੱਢਦੇ ਨੇ ਜਾਂ ਕਿਸੇ ਦੀ ਅੱਖਾਂ ਕੱਢਦੇ ਨੇ, ਖਰਾਬ ਹੋ ਜਾਣ, ਬੰਦੇ ਨੂੰ ਬੇਹੋਸ਼ ਜ਼ਰੂਰ ਕਰਦੇ ਨੇ, ਦਰਦ ਹੁੰਦੀ ਹੈ, ਪੀੜਾ ਹੁੰਦੀ ਹੈ। ਇਸ ਅਸਥੂਲ ਸਰੀਰ ਦੇ 'ਚੋਂ ਸਾਰੇ ਦਾ ਸਾਰਾ ਸੂਕਸ਼ਮ ਸਰੀਰ ਕੱਢਣਾ, ਸੂਕਸ਼ਮ ਸਰੀਰ ਪੈਰਾਂ 'ਚ ਵੀ ਹੈ, ਹੱਥਾਂ 'ਚ ਹੈ, ਸਿਰ ਦੇ 'ਚ ਹੈ, ਦਿਲ ਦੇ 'ਚ ਹੈ, ਦਿਮਾਗ ਦੇ 'ਚ, ਅੰਗ ਅੰਗ ਦੇ 'ਚ ਹੈ, ਉਹ ਸਾਰਾ ਕੱਢਣਾ ਉਹ ਸੂਕਸ਼ਮ ਸਰੀਰ। ਤੋ ਫਿਰ ਪ੍ਰਕਿਰਤੀ ਪਤਾ ਕੀ ਹੈ, ਮਰਦੇ ਸਮੇਂ ਮਨੁੱਖ ਨੂੰ ਬੇਹੋਸ਼ ਕਰ ਦਿੰਦੀ ਹੈ, ਪੀੜਾ ਬਹੁਤ ਹੈ, ਮਨੁੱਖ ਨਹੀਂ ਸਾਰ ਸਕਦਾ। ਮਰਦੇ ਹੋਏ ਮਨੁੱਖ ਨੂੰ ਬੇਹੋਸ਼ ਕਰਨ ਦੀ ਲੋੜ ਨਹੀਂ, ਪ੍ਰਕਿਰਤੀ ਬੇਹੋਸ਼ ਕਰ ਦਿੰਦੀ, ਰੱਬ ਦਾ ਨਿਯਮ ਹੀ ਉਸ ਨੂੰ ਬੇਹੋਸ਼ ਕਰ ਦਿੰਦਾ। ਇਹ ਛੋਟਾ ਜਿਹਾ ਅੰਗ ਸਰੀਰ 'ਚੋਂ ਕੱਢਣਾ ਹੋਵੇ, ਜਗ੍ਹਾ ਸੁੰਨ ਕਰਨੀ ਪੈਂਦੀ ਹੈ। ਸਾਰਾ ਸੂਕਸ਼ਮ ਸਰੀਰ ਇਸ ਅਸਥੂਲ ਸਰੀਰ ਦੇ 'ਚੋਂ ਕੱਢਣਾ ਹੈ, ਤੋ ਪਰਮਾਤਮਾ ਦਾ ਨਿਯਮ, ਪ੍ਰਕਿਰਤੀ ਦਾ ਨਿਯਮ ਬੇਹੋਸ਼ ਕਰ ਦਿੰਦਾ, ਬੇਹੋਸ਼ੀ 'ਚੋਂ ਸਰੀਰ ਜੋ ਹੈ ਨਿਕਲਦਾ। ਮਹਾਰਾਜ ਇੱਥੇ ਕਹਿ ਰਹੇ ਨੇ, ਹੇ ਪ੍ਰਭੂ, ਮੈਂ ਦੇਖਦਾ ਕੇਸਾਂ ਨੂੰ ਅਜ਼ਰਾਈਲ ਨੇ ਪਕੜਿਆ। ਹੇ ਮਨ, ਤੂੰ ਕਿਉਂ ਨਹੀਂ ਜਾਣਦਾ, ਹਰ ਇੱਕ ਦੇ ਸਿਰ 'ਤੇ ਕਾਲ ਮੰਡਲਾ ਰਿਹਾ, ਹਰ ਇੱਕ ਦੇ ਕੇਸਾਂ ਨੂੰ ਜਮ ਨੇ ਪਕੜਿਆ, ਅਜ਼ਰਾਈਲ ਨੇ ਜੋ ਹੈ ਪਕੜਿਆ। ਕਸ ਹੇ ਛ ਨਾਦਾਨੀ, ਤੂੰ ਕਿਉਂ ਨਹੀਂ ਜਾਣਦਾ ਇਸ ਗੱਲ ਨੂੰ, ਤੂੰ ਕਿਉਂ ਨਹੀਂ ਮੰਨਦਾ ਇਸ ਗੱਲ ਨੂੰ? ਹਾਂਜੀ, ਜਿਸ ਤਰ੍ਹਾਂ ਦੇ ਲਿਖੇ ਹੋਏ ਅੱਖਰ ਨੇ ਠੀਕ ਪੜ੍ਹ ਰਹੇ ਨੇ। ਜਨ ਸ਼ਬਦ ਸੰਸਕ੍ਰਿਤ ਦਾ ਹੋਵੇ, ਇਹਦੇ ਅਰਥ ਬਣਦੇ ਨੇ ਦਾਸ, ਆਦਮੀ, ਮਨੁੱਖ। ਪਰ ਜਨ ਸ਼ਬਦ ਥੱਲੇ ਬਸ ਇੱਕ ਟਿੱਪੀ ਲਾਉਣ ਦੀ ਲੋੜ ਹੁੰਦੀ, ਜਨ, ਫਿਰ ਇਹਦੇ ਅਰਥ ਬਣਦੇ ਨੇ ਔਰਤ, ਇਸਤਰੀ, ਜ਼ਮੀਨ ਆਸਮਾਨ ਦਾ ਅੰਤਰ। ਇੱਥੇ ਜਨ ਦੇ ਅਰਥ ਆਦਮੀ ਨਹੀਂ ਹੈ, ਬੰਦਾ ਨਹੀਂ ਹੈ, ਦਾਸ ਨਹੀਂ ਹੈ, ਔਰਤ, ਇਸਤਰੀ। ਬਹੁਤ ਸਾਰੀ ਥਾਵਾਂ 'ਤੇ ਅਸੀਂ ਅਧਕ ਆਪਣੇ ਕੋਲੋਂ ਲਾਉਂਦੇ ਹਾਂ, ਗੁਰੂ ਗ੍ਰੰਥ ਸਾਹਿਬ ਦੇ 'ਚ ਉੱਥੇ ਅਧਕ ਨਹੀਂ ਹੈ। ਜੈਸੇ ਕੁਚੱਜੀ, ਸੁਚੱਜੀ, ਅਧਕ ਨਹੀਂ ਲੱਗੀ ਹੋਈ, ਅਸੀਂ ਆਪਣੇ ਕੋਲੋਂ ਲਾਉਂਦੇ ਹਾਂ। ਜੇ ਨਾ ਲਾਈਏ ਤਾਂ ਫਿਰ ਪੜ੍ਹਨਾ ਪਏਗਾ ਕੁਚੱਜੀ, ਸੁਚੱਜੀ, ਇੰਝ ਪੜ੍ਹਨਾ ਪਏਗਾ। ਸਾਰੇ ਸਿਆਣੇ ਬੈਠੇ ਨੇ, ਸਿੰਘ ਸਾਹਿਬ ਤੇ ਮਹਾਨ ਪੰਡਿਤ ਨੇ, ਇਸ ਗੱਲ ਦੇ ਅਰਥਬੋਧ ਦੇ ਅਤੇ ਵਿਆਕਰਨ ਦੇ ਪੰਡਿਤ ਨੇ। ਅਧਕ ਆਪਣੇ ਕੋਲੋਂ ਲਾਉਂਦੇ ਹਾਂ, ਜੇ ਨਾ ਲਾਈਏ ਤਾਂ ਪੜ੍ਹੀਏ ਕੁਚੱਜੀ, ਸੁਚੱਜੀ, ਫਿਰ ਅਧਕ ਲਾਉਂਦੇ ਹਾਂ ਕੁਚੱਜੀ, ਸੁਚੱਜੀ, ਠੀਕ ਬਣਦਾ, ਕਿਉਂਕਿ ਉੱਥੇ ਸਾਰੀ ਗੁਰਬਾਣੀ, ਸਾਰੇ ਸ਼ਬਦ ਦੇ 'ਚ ਕੁਚੱਜੀ ਦੀ ਵਿਆਖਿਆ, ਸੁਚੱਜੀ ਦੀ ਵਿਆਖਿਆ, ਸੁਚੱਜੀ ਕੌਣ ਹੈ ਅਤੇ ਕੁਚੱਜੀ ਕੌਣ ਹੈ। ਪਰ ਅਧਕ ਨਾ ਲਾਈਏ ਤਾਂ ਦੋਵੇਂ ਸ਼ਬਦ ਅਸ਼ੁੱਧ ਉਚਾਰਨ ਹੋਣਗੇ ਅਤੇ ਅਰਥ ਵੀ ਕੁਝ ਹੋਰ ਬਣ ਜਾਏਗਾ। ਲਿਖਣ ਮਾਤਰ ਇਹ ਸ਼ਬਦ ਹੈ ਜਨ। ਭਾਰਤੀ ਭਾਸ਼ਾ ਦੇ ਮੁਤਾਬਕ, ਇਸ ਦੇਸ਼ ਦੀ ਭਾਸ਼ਾ ਦੇ ਮੁਤਾਬਕ ਜਨ ਦੇ ਅਰਥ ਨੇ ਆਦਮੀ, ਸੇਵਕ, ਦਾਸ। ਪਰ ਜਨ ਪੜ੍ਹੀਏ ਤੇ ਅਰਥ ਨੇ ਔਰਤ, ਇਸਤਰੀ। ਮਹਾਰਾਜ ਇਸਤਰੀ ਕਹਿ ਰਹੇ ਨੇ, ਦਾਸ ਨਹੀਂ ਕਹਿ ਰਹੇ। ਤੇਰੇ ਹੱਥ ਕੁਛ ਵੀ ਨਹੀਂ ਆਉਣ ਲੱਗਾ ਕਿ ਇਹ ਇਸਤਰੀ, ਜਨ, ਪਿਸਰ, ਪਿਦਰ, ਬਿਰਾਦਨਾ, ਲਿਖਤ ਦੇ ਛ ਹੈ, ਪਦਰ, ਪਿਤਾ, ਔਰਤ, ਪੁੱਤਰ, ਕਸ ਹੇਚ ਦਸਤੰਗੀਰ, ਗੀਰ, ਇਹ ਤੇਰੇ ਹੱਥ ਦੀ ਪਕੜ ਦੇ 'ਚ ਨਹੀਂ ਆਉਣਗੇ। ਹੱਥਾਂ 'ਚੋਂ ਨਿਕਲ ਜਾਏਗਾ ਇੱਕ ਦਿਨ ਪਿਤਾ, ਇੱਕ ਦਿਨ ਮਾਂ, ਤੇਰੇ ਹੱਥਾਂ 'ਚ ਸਭ ਕੁਝ ਛੁੱਟ ਜਾਏਗਾ ਜਿਹਨੂੰ ਤੂੰ ਪਕੜ ਕੇ ਬੈਠਾ ਹੈ, ਨਹੀਂ ਰਹੇਗਾ। ਇਹ ਪਰਿਵਾਰ, ए संसार, ए धन संपदा, जिन्हों तू पकड़ के बैठा है हाथों चो निकल जाए। ये दस्तगीर, ये हाथ दी पकड़ तो परे दी गल है, तू सदैव इन्हों पकड़ के जो है नहीं रख सकता। हाँ जी, आखिर एक दिन ये शरीर भी ढह जाएगा, ये भी गिर जाएगा। साडे विच कीर्तन सोयला पढ़ते ने, मुसलमाना विच फातिया पढ़ते ने, कबर ते जाके, कब्रिस्तान ते जाके जद मुरदे नो दफन करते ने, उपर खाक पढ़, खाक जो है दब के कबर बना देते ने, फिर फातिया पढ़ते ने। मरगढ़ घाट ते कब्रिस्तान ते मौत दी नमाज पढ़ देने, फातिहा पढ़ देने। महाराज कहते ने एक दिन शरीर ढह जाएगा, फातिहा पढ़िया जाएगा। साढ़े जी कहते ने कीर्तन सोहला पढ़िया जाएगा, एदा फातिहा पढ़िया जाएगा। वो आखिरत दी नमाज आखिर पढ़ी जाएगी। हे मन, तुम्हें क्यों नहीं जानता, तुम्हें क्यों नहीं जानता, इस गल नू समझ, इस गल नू जान। हाँ जी, दिन रात हर वक्त जो ख्यालां देच, विचारां देच चलता है, हे मेरे परवरदिगार बदियां चल दिया। शब रोज गश्तम दर हवा कर देम बदी ख्याल, ये बुरे विचार क्यों चलते हैं, बुरे ख्याल क्यों चलते हैं, हवा करके। असी माया कहते हैं, इस्लाम में हवा कहते हैं। शब्द शुद्ध है अरबी का हवा, भई उन्हें तो हवा हवा खड़ा कर दिता है, कह देने है ना। तो हवे तो मुराद है जो दिखाई भी देता है, प्रभावित भी करता है, पकड़िए तो नहीं है, नहीं है, उन्हें हवा कहते हैं। जो दिखाई भी देवे ते प्रभावित भी करे ते पकड़िए ते हथों निकल जाए, साढ़े देश च उसनों माया कहते हैं। माई माया चल तृण की अगन मेघ की छाया, गोबिंद भजन बिन हड़का जल। मैं हुण बहुता ना लौकम लमकावा, असी माया कहते हैं, वो हवा कहते हैं। जो है ते नहीं हो जाता, जो नहीं है ते हो जाता है। भाव जैसा नहीं है वैसा दिखाई देन लग पैंदा है, ते जैसा दिखाई देन लग पैंदा है नहीं हो जाता। उन्हों कहंदन हवा, उन्हों कहंदन जो है माया। इस माया दे प्रभाव हेठ, इस हवे दे प्रभाव हेठ दिन रात विचारां दे बदियां चलदियां ने। किसे दा तन खोना है, किसे दा धन खोना है, किसे दी इज्जत असमत खोनी है, किसे दी फलानी चीज खोनी है, इस तरह दियां बदियां बुरे ख्याल मन दे जो है चलते ने। हवा तो प्रभावित होके, माया तो प्रभावित होके। हाँ जी, मेरा पता नहीं की है हवा लोवेगा, ऐ मेरे परवरदिगार तू पता नहीं की करेगा, दिन रात यही ख्याल चलते ने। कोई नेकी दा कम मैं नहीं करदा, कोई शुभ कर्म मेरे कोल होंदे नहीं, माया दे प्रभाव हेठ माड़े विचार चलते ने, माड़े कर्म चलते ने। ए मेरे परवरदिगार की होवेगा मेरे नाल, मैं कुछ नहीं जानता। हाँ जी, सारी अपनी विथ्या सुना के हुण अखीर दे जिहड़ी अरजोई कन्ना च पा रहे ने, ऐ ते मेरा हाल है मेरे परवरदिगार, हुण तो मेरी अरजोई सुन, कन मेरी तरफ कर। बदबख्त हम चों बखील गाफल, मेरी किस्मत कोई चंगी नहीं, मैं चंगी किस्मत वाला नहीं, मैं चंगियां भागां वाला नहीं हाँ। जैसे कारोबार बड़ा चंगा होवे लोकी कहंदे ने चंगियां भागां वाला, परिवार बड़ा चंगा होवे लोकी कहंदे ने वड्डियां भागां वाला है। गुरु तेग बहादुर साहब जी महाराज कहंदे ने, वड भागी तह जन को जानो जो प्रभ के गुण गावे। उन्हों जानो, ਉਹ ਕੋਈ ਵੱਡਿਆਂ ਬਾਗਾਂ ਵਾਲੇ ਨੇ, ਅੱਜ ਹੈ ਤੇ ਕੱਲ੍ਹ ਨਹੀਂ ਹੋਵੇਗਾ, ਫਿਰ ਕੀ ਕਰਨਗੇ? ਦਸਤਗੀਰੀ ਨਾ ਹੈ, ਹਮੇਸ਼ਾ ਹੱਦ ਵਿੱਚ ਨਹੀਂ ਰਹਿੰਦਾ, ਕਿਸ ਤਰ੍ਹਾਂ ਵੱਡੇ ਭਾਗਾਂ ਵਾਲਾ ਮੰਨ ਲਈਏ? ਮਹਾਰਾਜ ਕਹਿੰਦੇ ਨੇ ਮੈਂ ਕੋਈ ਚੰਗੇ ਭਾਗਾਂ ਵਾਲਾ ਨਹੀਂ ਹਾਂ, ਤੇਰੀ ਪ੍ਰਾਪਤੀ ਨਹੀਂ ਹੈ। ਬਦਬਖਤ ਹਮਚੋਂ ਬਖੀਲ ਗਾਫਲ, ਮੈਂ ਚੁਗਲਖੋਰ ਵੀ ਹਾਂ, ਚੁਗਲੀ ਕਰਕੇ ਅਗਲੇ ਦਾ ਕੰਮ ਵਿਗਾੜ ਦੇਣਾ। ਬਦਬਖਤ ਹਮਚੋਂ ਬਖੀਲ ਗਾਫਲ, ਮੈਂ ਗਾਫਲ ਵੀ ਹਾਂ, ਅਚੇਤ ਵੀ ਹਾਂ। ਇਹਨੂੰ ਹਿੰਦੀ 'ਚ ਮੂੜ ਕਹਿ ਦਿੰਦੇ। ਸੁਭਾਵਿਕ ਗੱਲ ਆ ਗਈ, ਅਰਜ਼ ਕਰਦੇ ਹਾਂ, ਸਮਾਂ ਤਾਂ ਕਾਫੀ ਹੋ ਗਿਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਦਿਨ ਕਵੀਆਂ ਦੇ ਸਾਹਮਣੇ ਸਮੱਸਿਆ ਰੱਖੀ ਸੀ, ਦੱਸੋ ਗਾਫਲ ਕੌਣ ਹੈ, ਮੂਰਖ ਕੌਣ ਹੈ, ਅਚੇਤ ਕੌਣ ਹੈ, ਦੋ ਪੰਕਤੀਆਂ 'ਚ ਹੀ ਦੱਸੋ। ਲੰਬੀ ਚੌੜੀ ਨਜ਼ਮ ਆਉਂਦੀ, ਇੰਨੇ ਸਾਰੇ ਕਵੀ ਸੁਣਾਉਂਦੇ, ਬੜਾ ਸੰਭਾਲ, ਸਾਰਾ ਦਿਨ ਲੰਘ ਜਾਣਾ ਸੀ। ਮਹਾਰਾਜ ਕਹਿੰਦੇ ਦੋ ਪੰਕਤੀਆਂ 'ਚ, ਇੱਥੇ ਹੀ ਬਣਾਓ, ਸੁਣਾਓ ਮੈਨੂੰ। ਸਤਿਗੁਰ ਦੀ ਕਦੀ ਕਦੀ ਮੌਜ ਇਸ ਤਰ੍ਹਾਂ ਦੀ ਹੋ ਜਾਂਦੀ ਸੀ, ਔਰ ਇਸ ਤਰ੍ਹਾਂ ਸੁਣਦੇ ਸਨ। ਸਾਰਿਆਂ ਨੇ ਸੁਣਾਇਆ, ਮੂੜ ਕਿਸ ਨੂੰ ਕਹਿੰਦੇ ਨੇ, ਅਚੇਤ ਕਿਸ ਨੂੰ ਕਹਿੰਦੇ ਨੇ, ਗਾਫਲ ਕਿਸ ਨੂੰ ਕਹਿੰਦੇ ਨੇ। ਵਾਰੀ ਨੰਦ ਲਾਲ ਦੀ ਆਈ, ਭਾਈ ਜੀ ਤੁਸੀਂ ਦੱਸੋ। ਹੁਣ ਭਾਈ ਸਾਹਿਬ ਜੋ ਕੁਝ ਦੱਸਦੇ ਨੇ ਮੈਂ ਤੁਹਾਡੇ ਸਾਹਮਣੇ ਰੱਖਾਂ। ਹੁਣ ਕਵੀ ਸੰਤੋਖ ਸਿੰਘ ਨੇ ਬੜਾ ਕੁਝ ਲਿਖਿਆ, ਭਾਈ ਸਾਹਿਬ ਨੇ ਜੋ ਕੁਝ ਦੱਸਿਆ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ, ਗਾਫਲ ਕੌਣ ਹੈ, ਅਚੇਤ ਕੌਣ ਹੈ, ਮੂਰਖ ਕੌਣ ਹੈ, ਹਰ ਚੇ ਗਾਫਲ ਸ਼ੁੱਧ ਅਜਨਾ ਦਾਂ ਬਵਦ, ਗਰ ਗਦਾ ਬਾ ਸ਼ਦਵ ਗਰ ਸੁਲਤਾਂ ਬਵਦ। ਭਾਵੇਂ ਸੁਲਤਾਨ ਹੈ, ਬਾਦਸ਼ਾਹ ਹੈ, ਅਤੇ ਭਾਵੇਂ ਗਦਾ ਗਰ ਭਿਖਾਰੀ ਹੈ, ਭਾਵੇਂ ਨਿਰਧਨ ਹੈ ਅਤੇ ਭਾਵੇਂ ਚੋਟੀ ਦਾ ਧਨਵਾਨ ਹੈ, ਅਗਰ ਪਰਮਾਤਮਾ ਨੂੰ ਯਾਦ ਨਹੀਂ ਕਰਦਾ ਤਾਂ ਮੂਰਖ ਹੈ, ਮਹਾਂਮੂਰਖ। ਹਰ ਚੇ ਗਾਫਲ ਸ਼ੁੱਧ ਅਜਨਾ ਦਾਂ ਬਵਦ, ਗਰ ਗਦਾ ਬਾ ਸ਼ਦਵ ਗਰ ਸੁਲਤਾਂ ਬਵਦ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਗਲਵਕੜੀ 'ਚ ਲੈ ਲਿਆ ਸੀ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾਹੀ ਨਾ। ਪਰ ਨਿਰਮਾਣਤਾ ਦੇਖੋ ਗੁਰੂ ਨਾਨਕ ਦੀ, ਇਹ ਮੇਰੇ ਪਰਵਰ ਦੇ ਗਾਰ, ਮੇਰੀ ਕੋਈ ਚੰਗੀ ਕਿਸਮਤ ਨਹੀਂ ਹੈ, ਚੰਗਿਆਂ ਭਾਗਾਂ ਵਾਲਾ ਮੈਂ ਨਹੀਂ ਹਾਂ, ਮੈਂ ਬਖੀਲ ਵੀ ਹਾਂ, ਚੁਗਲਖੋਰ ਵੀ ਹਾਂ, ਅਤੇ ਹੇ ਮੇਰੇ ਪਰਵਰ ਦੇ ਗਾਰ, ਮੈਂ ਗਾਫਲ ਵੀ ਹਾਂ, ਅਚੇਤ ਵੀ ਹਾਂ। ਬਦਬਖਤ ਹਮਚੋਂ ਬਖੀਲ ਗਾਫਲ ਬੇਨਜ਼ਰ, ਇਹ ਪ੍ਰਭੂ ਤੈਨੂੰ ਵੇਖ ਸਕਾਂ, ਆਪਣੇ ਕੋਲ ਅੱਖਾਂ ਵੀ ਕੋਈ ਨੇ, ਨਜ਼ਰਾਂ ਵੀ ਕੋਈ ਨੇ। ਅੰਧੇ ਨੂੰ ਈਰਾਨ ਵਿੱਚ ਬੇਨਜ਼ਰ ਕਹਿੰਦੇ ਨੇ, ਬੇਨਜ਼ਰ, ਇਹ ਬੇਨਜ਼ਰ ਹੈ। ਸੁਜਾਖੇ ਨੂੰ ਕਹਿੰਦੇ ਨੇ ਬਾ ਨਜ਼ਰ, ਇਹਦੇ ਕੋਲ ਅੱਖਾਂ ਹਨ, ਰੋਸ਼ਨੀ ਹੈ, ਰੋਸ਼ਨੀ ਨਹੀਂ ਹੈ ਤਾਂ ਕਹਿ ਦਿੰਦੇ ਨੇ ਬੇਨਜ਼ਰ, ਚੰਗਾ ਸ਼ਬਦ ਹੈ। ਜਿਵੇਂ ਸਾਡੇ ਵਿੱਚ ਰਚਿਆ ਗਿਆ ਸੂਰਦਾਸ ਸੂਰਮਾ ਸਿੰਘ ਕਹਿ ਦਿੰਦੇ ਨੇ ਬਈ ਅੰਧਾ ਨਾ ਆਖੀਏ ਚੋਟ ਕਰਦਾ ਹੈ। ਈਰਾਨੀ ਵੀ, ਉਹਨਾਂ ਨੇ ਵੀ ਸ਼ਬਦ ਸੋਹਣਾ ਘੜਿਆ ਬੇਨਜ਼ਰ, ਇਹਨੂੰ ਨਜ਼ਰ ਨਹੀਂ ਆਉਂਦਾ ਕੁਛ, ਇਹ ਬੇਨਜ਼ਰ ਹੈ। ਜਿਹਨੂੰ ਨਜ਼ਰ ਆਉਂਦਾ ਹੈ ਇਹ ਬਾ ਨਜ਼ਰ ਹੈ, ਦੇਖਦਾ ਹੈ, ਦੇਖਦਾ ਹੈ। ਜ਼ੌਕ ਨੇ ਖੁਦਾ ਬਾਰੇ ਇੱਕ ਹੋਰ ਨੁਕਤਾ ਵੀ ਬਿਆਨ ਕੀਤਾ, ਸਾਹਮਣੇ ਆ ਗਿਆ, ਅਰਜ਼ ਕਰਾਂ, ਸਮਾਪਤੀ ਕਰਦਾ ਜਲਦੀ। ਬੇਪਰਦ ਇਤਨਾ ਕਿ ਹਰ ਜ਼ਰਰੇ ਮੈਂ ਹੈ ਉਸ ਕਾ ਜ਼ਹੂਰ, ਕੋਈ ਪੜਦਾ ਨਹੀਂ ਹੈ ਪਰਮਾਤਮਾ ਦਾ, ਹੈ ਕੋਈ ਸਾਜਨ ਪੜਦਾ ਤੋਰਾ। ਇਤਨਾ ਬੇਪਰਦ ਹੈ, ਵਿਆਪਕ ਹੈ, ਵਿਆਪਕ ਹੈ, ਹਰ ਜ਼ਰਰੇ ਵਿੱਚ ਉਸਦਾ ਹੀ ਜਲਵਾ ਹੈ, ਹਰ ਜ਼ਰਰੇ ਵਿੱਚ ਉਸੇ ਦਾ ਹੀ ਨੂਰ ਹੈ, ਹਰ ਜ਼ਰਰੇ ਵਿੱਚ ਉਸੇ ਦੀ ਸ਼ਕਤੀ ਕੰਮ ਪਈ ਕਰਦੀ ਹੈ। ਬੇਪਰਦ ਇਤਨਾ ਕਿ ਹਰ ਜ਼ਰਰੇ ਮੈਂ ਹੈ ਉਸ ਕਾ ਜ਼ਹੂਰ, ਬਾਪਰਦ ਇਤਨਾ ਕਿ ਨਜ਼ਰ ਤੱਕ ਆਤਾ ਨਹੀਂ, ਪੜਦਾ ਇਤਨਾ ਵੱਡਾ ਹੈ ਦਿਖਾਈ ਕੱਖ ਨਹੀਂ ਦਿੰਦਾ, ਕੱਖ ਨਹੀਂ ਦਿੰਦਾ। ਦੋਵੇਂ ਗੱਲਾਂ ਕਹਿ ਦਿੱਤੀਆਂ ਹਨ, ਬੜੀ ਕੀਮਤੀ ਗੱਲ ਕਹਿ ਗਿਆ ਇਹ ਸੂਫੀ ਬਹਾਦਰ ਸ਼ਾਹ ਜ਼ਫਰ ਦਾ ਦਰਬਾਰੀ ਸ਼ਾਇਰ। ਬੇਪਰਦ ਇਤਨਾ کہ ہر ذرے میں ہے اس کا ظہور، باپرد اتنا کہ نظر تک آتا نہیں۔ ہن گرو نانک کہندے نے جد اتنا بے پرد ہے، نظر نہیں آؤندا، تو اکھاں کوئی نہیں اپنے کو، اکھاں کوئی نہیں، اس دے اتے پردا نہیں ہے، وہ پردے دے چ نہیں ہے، ہے کوئی ساجن پردا تورا۔ تو مہاراج کہندے نے بدبخت ہمچوں بخیل غافل بے نظر، اکھاں بھی کوئی نہیں، نظراں بھی کوئی نہیں، بے باک۔ بے باک کہندے نے منہ پھٹنوں، بھئی یہ بندہ تے منہ پھٹ ہے، جو آیا کہہ دیندا ہے، نہ موقع دیکھدا ہے، نہ محفل دیکھدا ہے، نہ واتاورن دیکھدا ہے، کہہ دیندا ہے، نہ سامنے دے منکھ نوں دیکھدا ہے، نہ اس دی اوستھا نوں دیکھدا ہے، نہ محفل نوں دیکھدا ہے، کہی جا رہا ہے، بولی جا رہا ہے، اینوں کہندے نے منہ پھٹ، منہ پھٹ۔ مہاراج کہندے نے میں بے باک بھی بڑا، ایک پنکتی رچ اپنی ارزوئی رچ اپنا روپ پرماتما دے اگوں رکھ دینا، بدبخت ہم چوں بخیل غافل بے نظر بے باک، نانک بگوید جن تورا تیرے چا کرا پاک۔ نانک دی تیرے چرنا چ ارزوئی ہے، ایک بینتی ہے، اے میرے پروردگار سن، نہیں تیرا درشن تے نہ سہی، نہیں تیری جھلک تے نہ سہی، نہیں تو ملدا تے نہ سہی، جو تیرے رستے تے چل دے نے، جو تیرے مارگ تے چل دے نے، نانک نو انہاں دے قدماں دی خاک بنا دے۔ کیا بات، کیا بات، نانک بگوید جن تورا تیرے چاکراں پا خاک، جو تیرے مارگ تے چل دے نے، جو تیرے چاکر نے، انہاں دی خاک مینوں بنا دے، شاید انہاں دے قدماں دا صدقہ میری خاک تھوڑے تک پہنچ جائے، میں تھوڑے تک پہنچ جاواں، اتنی سیوا پروان کرنی، کیونکہ شبد ایک ایک پنکتی اپنے آپ دے بہت کچھ رکھ دی سی، جتنا کھول سکے ہاں پکڑ لینا۔ کل جویں سدگرو کوشش کریں گے، آپ جی دے سامنے وچار رکھاں گے۔ بول چک دی شما، واہگرو جی کا خالصہ۔